ਕਰ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਹੈ।
Bollywood new season Sunday watch free on CBC Gem.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਚੋਖੀ ਸਰਦੀ ਗਰਮੀ ਬਿਜਲੀ ਬੰਦ ਜਾਂ ਫਿਰ ਸਲਾਬ ਦੀ ਐਮਰਜੈਂਸੀ ਜੋ ਮਸਲੇ ਤੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ। ਸਿਟੀ ਆਫ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਸ਼ਹਿਰੀਆਂ ਨੂੰ ਇਹੋ ਜਿਹੇ ਮਸਲਿਆਂ ਨਾਲ ਨਿਬੜਨ ਲਈ ਤਰਬੀਅਤ ਦਿੰਦਾ ਹੈ। ਜਦੋਂ ਵੀ ਲੋੜ ਹੋਵੇ, ਅਸੀਂ ਤੁਹਾਨੂੰ ਤੇ ਤੁਹਾਡੇ ਟੱਬਰ ਨੂੰ ਚੰਗੀ ਤੇ ਸੌਖੀ ਵੱਲ ਦੇਣੇ ਆ, ਤਾਂ ਕਿ ਤੁਸੀਂ ਕਿਸੇ ਵੀ ਐਮਰਜੈਂਸੀ ਨੂੰ ਚੌਖੇ ਇਤਮਾਦ ਨਾਲ ਨੰਗਾ ਸਕੋ। ਤੁਸੀਂ ਸਾਨੂੰ ਕਮਿਊਨਿਟੀ ਵਿੱਚ ਕੰਮ ਕਰਦਾ ਵੇਖ ਸਕਦੇ ਹੋ। ਐਮਰਜੈਂਸੀ ਨੂੰ ਕਿਵੇਂ ਵੇਖਣਾ ਹੈ, ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਤੇ ਕਿਸ ਵੇਲੇ ਕੀ ਕਰਨਾ ਚਾਹੀਦਾ ਹੈ, ਇਹ ਸਭ ਦੀ ਜਾਣਕਾਰੀ ਲਈ ਵਿਜ਼ਿਟ ਕਰੋ brampton.ca/prepared।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,000 ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਕਿਆ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ? ਕਿਆ ਆਪ ਦੁਰਸਤ ਇੰਸ਼ੋਰੈਂਸ ਕਵਰੇਜ ਕੇ ਲਈ ਅੱਛੀ ਕੀਮਤ ਕੀ ਤਲਾਸ਼ ਮੇ ਹੈ? ਤੋ ਫਿਰ ਆਪਕੋ ਆਲ ਸਟੇ ਏਜੈਕ ਏਜੰਸੀ ਕੇ ਰਾਜਾ ਮੁਦਸਰ ਕੋ 6472903773 ਪਰ ਕਾਲ ਕਰਨੀ ਚਾਹੀਏ। ਅੱਜ ਹੀ ਕਾਲ ਕਰੇ ਔਰ ਆਪ ਦੋ ਕਾਰੋ ਔਰ ਇੱਕ ਘਰ ਕੀ ਇੰਸ਼ੋਰੈਂਸ ਕਰਾਤੇ ਵਕਤ ਤਕਰੀਬਨ $1,775 ਕੀ ਬਚਤ ਕਰ ਸਕਤੇ ਹੈ। ਰਾਜਾ ਮੁਦਸਰ 6472903773 ਆਲ ਸਟੇਟ ਕੇ ਸਾਥ ਆਪ ਮਹਿਫੂਜ਼ ਹਾਥੋਂ ਮੇ ਹੈ। ਟਰਮਸ ਐਂਡ ਕੰਡੀਸ਼ਨ ਅਪਲਾਈ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
This is Radio 770 AM, the voice of community. News, current affairs, information, music and chit chat.
I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸ ਆਰ ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੋਂ। ਉੱਤਰੀ ਯੋਰਕ ਦੇ ਵਿੱਚ ਵਾਹਨ ਦੀ ਟੱਕਰ ਦੇ ਨਾਲ ਇੱਕ ਪੈਦਲ ਯਾਤਰੀ ਹੋਇਆ ਗੰਭੀਰ ਜ਼ਖਮੀ। ਮਿਸੀਸਾਗਾ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਦੇ ਵਿੱਚ ਮਾਰੀ ਗਈ ਇੱਕ ਔਰਤ, ਪੁਲਿਸ ਦੁਆਰਾ ਕੀਤੀ ਗਈ ਪਹਿਚਾਣ। ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਪਿਆ ਬੂਰ। ਪੰਜਾਬ ਹਰਿਆਣਾ ਚ ਠੰਡ ਤੇ ਸੰਘਣੀ ਧੁੰਦ ਨੇ ਆਮ ਜਨ ਜੀਵਨ ਕੀਤਾ ਪ੍ਰਭਾਵਿਤ। ਹੁਣ ਖਬਰਾਂ ਵਿਸਥਾਰ ਨਾਲ। ਉੱਤਰੀ ਯੋਰਕ ਵਿੱਚ ਮੰਗਲਵਾਰ ਰਾਤ ਨੂੰ ਇੱਕ ਵਾਹਨ ਦੁਆਰਾ ਟੱਕਰ ਮਾਰਨ ਤੋਂ ਬਾਅਦ ਇੱਕ ਔਰਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈ ਹੈ ਤੇ ਉਸ ਨੂੰ ਜਾਨਲੇਵਾ ਸੱਟਾਂ ਲੱਗੀਆਂ ਨੇ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਰਾਤ 9 ਵਜੇ ਤੋਂ ਥੋੜੀ ਦੇਰ ਬਾਅਦ ਹਾਈਵੇ 401 ਦੇ ਨਾਰਥ ਵੱਲ ਯੋਂਗੇ ਸਟਰੀਟ ਤੇ ਐਵਨਡੇਲ ਐਵਨਿਊ ਦੇ ਏਰੀਆ ਦੇ ਵਿੱਚ ਇੱਕ ਔਰਤ ਪੈਦਲ ਯਾਤਰਾ ਕਰ ਰਹੀ ਸੀ, ਯਾਨੀ ਕਿ ਪੈਦਲ ਜਾ ਰਹੀ ਸੀ ਤੇ ਇੱਕ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਪੈਰਾਮੈਡਿਕਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਔਰਤ ਨੂੰ ਟਰਾਮਾ ਸੈਂਟਰ ਦੇ ਵਿੱਚ ਪਹੁੰਚਾਇਆ। ਉਸਦੀ ਹਾਲਤ ਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਮਿਲੀ। ਪੀਟਰਬਰੋ ਦੇ ਵਿੱਚ ਇੱਕ 22 ਸਾਲਾ ਸੁਵਿਧਾ ਸਟੋਰ ਕਲਰਕ ਨੂੰ ਬੇਸਬਾਲ ਬੈਟ ਚਲਾਉਣ ਵਾਲੇ ਲੁਟੇਰੇ ਦੇ ਨਾਲ ਟਕਰਾਅ ਤੋਂ ਬਾਅਦ ਚਾਰਜ ਕੀਤਾ ਗਿਆ। ਇਹ ਘਟਨਾ 5 ਜਨਵਰੀ ਨੂੰ ਕਿੰਗ ਅਤੇ ਬੈਥੂਨ ਸਟਰੀਟ ਦੇ ਕੋਲ ਇੱਕ ਕੋਨੇ ਦੇ ਸਟੋਰ ਤੇ ਵਾਪਰੀ ਸੀ। ਪੀਟਰਬਰੋ ਪੁਲਿਸ ਸਰਵਿਸ ਨੂੰ ਕਰੀਬ 2:30 ਵਜੇ ਏਰੀਆ ਦੇ ਵਿੱਚ ਬੁਲਾਇਆ ਗਿਆ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਕੈਨੇਡਾ ਪੜ੍ਹਾਈ ਕਰਨ ਦੇ ਲਈ ਗਏ ਵਿਦਿਆਰਥੀਆਂ ਦੇ ਅਲਬਾਮਾ ਯੂਨੀਵਰਸਿਟੀ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ 6ਵੇਂ ਦਿਨ ਬੂਰ ਪੈ ਗਿਆ। ਸੰਘਰਸ਼ ਵਿੱਚ ਸ਼ਾਮਲ ਵਿਦਿਆਰਥੀਆਂ ਦੇ ਮੁਤਾਬਕ ਯੂਨੀਵਰਸਿਟੀ 132 ਵਿੱਚੋਂ 100 ਵਿਦਿਆਰਥੀਆਂ ਨੂੰ ਪਾਸ ਕਰਨ ਤੇ ਸਹਿਮਤ ਹੋ ਗਈ ਹੈ। ਬਾਕੀ ਰਹਿੰਦੇ 32 ਵਿਦਿਆਰਥੀਆਂ ਬਾਰੇ ਸ਼ੁੱਕਰਵਾਰ ਤੱਕ ਫੈਸਲਾ ਹੋਵੇਗਾ। ਇਨ੍ਹਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਪੜ੍ਹਾਈ ਵਿੱਚ ਘੱਟ ਤੇ ਕੰਮ ਦੇ ਵਿੱਚ ਵਧੇਰੇ ਦਿਲਚਸਪੀ ਦਿਖਾਈ। ਇਨ੍ਹਾਂ ਵਿੱਚੋਂ ਕਈਆਂ ਨੂੰ ਮੁੜ ਪੇਪਰ ਦੇਣ ਦਾ ਮੌਕਾ ਮਿਲ ਸਕਦਾ, ਪਰ ਆਖਰੀ ਫੈਸਲਾ ਸ਼ੁੱਕਰਵਾਰ ਨੂੰ ਹੋਵੇਗਾ। ਵਿਦਿਆਰਥੀ ਆਗੂ ਮਨਦੀਪ ਸਿੰਘ ਸੱਦੋਵਾਲ, ਮਨਪ੍ਰੀਤ ਕੌਰ ਲੌਂਗੋਵਾਲ, ਹਰਿੰਦਰ ਮਹਿਰੋਕ ਤੇ ਖੁਸ਼ਪਾਲ ਗਰੇਵਾਲ ਨੇ ਸੰਘਰਸ਼ ਵਿੱਚ ਸਾਥ ਦੇਣ ਵਾਲੇ ਵਿਦਿਆਰਥੀ, ਪੰਜਾਬੀ ਅਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵੀ ਕਿਹਾ ਕਿ ਸੰਘਰਸ਼ ਦੀ ਜਿੱਤ ਹੋ ਸਕਦੀ ਹੈ, ਪਰ ਇਹ ਅਧੂਰੀ ਹੈ, ਜਿਸ ਕਰਕੇ ਸ਼ੁੱਕਰਵਾਰ ਨੂੰ ਅੰਤਿਮ ਫੈਸਲਾ ਆਉਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਉਸ ਦਿਨ ਸਹਿਮਤ ਬਣਨ ਅਤੇ ਸਮਝੌਤਾ ਸਿਰੇ ਚੜ੍ਹਨ ਤੇ ਜੇਤੂ ਰੈਲੀ ਕਰਕੇ ਸੰਘਰਸ਼ ਦੀ ਸਮਾਪਤੀ ਹੋਵੇਗੀ। ਪੰਜਾਬ ਦੇ ਹਰਿਆਣਾ ਦੇ ਵਿੱਚ ਠੰਡ ਦਾ ਕਹਿਰ ਜਾਰੀ ਹੈ। ਬਠਿੰਡਾ ਅਤੇ ਫਤਿਹਾਬਾਦ ਕ੍ਰਮਵਾਰ 5.7 ਡਿਗਰੀ ਸੈਲਸੀਅਸ ਅਤੇ 5.4 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਠੰਡੇ ਸਥਾਨ ਰਹੇ। ਸਵੇਰੇ ਸੰਘਣੀ ਧੁੰਦ ਦੇ ਕਾਰਨ ਦੋਵਾਂ ਰਾਜਾਂ ਦੇ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਪੰਜਾਬ ਵਿੱਚ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਦੇ ਵਿੱਚ ਘੱਟੋ ਘੱਟ ਤਾਪਮਾਨ ਕ੍ਰਮਵਾਰ 6.6, 6.1 ਅਤੇ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਘੱਟੋ ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਪੁਲਿਸ ਨੇ ਪਿਛਲੇ ਮਹੀਨੇ ਮਿਸੀਸਾਗਾ ਦੇ ਇੱਕ ਨਾਈਟ ਕਲੱਬ ਦੇ ਸਾਹਮਣੇ ਘਾਤਕ ਹੋਈ ਗੋਲੀਬਾਰੀ ਦੇ ਵਿੱਚ ਮਰਨ ਵਾਲੀ ਲੜਕੀ ਦੀ ਪਹਿਚਾਣ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ 19 ਸਾਲਾਂ ਦੀ ਰਿਨੀਲੀਆ ਰਿਚਰਡ ਹੈ, ਜੋ ਕਿ ਆਪਣੇ ਚੰਗੇ ਭਵਿੱਖ ਦੇ ਲਈ ਇੱਥੇ ਆਈ ਸੀ ਤੇ ਕਾਲਜ ਹਜੇ ਉਸਨੇ ਪੜ੍ਹਨ ਜਾਣਾ ਸੀ। 31 ਦਸੰਬਰ ਦੇ ਤੜਕੇ ਰਿਚਰਡਸ ਨੂੰ ਉਸਦੀ ਭੈਣ ਅਤੇ ਬੁਆਏਫ੍ਰੈਂਡ ਦੇ ਨਾਲ ਐਗਲਿੰਟਨ ਐਵਨਿਊ ਈਸਟ ਦੇ ਜੰਗਲ ਇਵੈਂਟ ਸਪੇਸ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਵੱਲੋਂ ਇਹ ਦੱਸਿਆ ਗਿਆ ਕਿ ਗੋਲੀਬਾਰੀ ਕਰਨਾ ਕੋਈ ਟੀਚਾ ਨਹੀਂ ਸੀ, ਰਸਤੇ ਦੇ ਵਿੱਚ ਉਸਨੂੰ ਗੋਲੀ ਵੱਜੀ ਸੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਉੱਤਰੀ ਯੋਰਕ ਦੇ ਵਿੱਚ ਵਾਹਨ ਦੀ ਟੱਕਰ ਦੇ ਨਾਲ ਇੱਕ ਪੈਦਲ ਯਾਤਰੀ ਹੋਇਆ ਗੰਭੀਰ ਰੂਪ ਨਾਲ ਜ਼ਖਮੀ। ਮਿਸੀਸਾਗਾ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਦੇ ਵਿੱਚ ਮਾਰੀ ਗਈ 19 ਸਾਲਾ ਲੜਕੀ। ਕੈਨੇਡਾ ਚ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਪਿਆ ਬੂਰ। ਪੰਜਾਬ ਹਰਿਆਣਾ ਦੇ ਵਿੱਚ ਠੰਡ ਤੇ ਸੰਘਣੀ ਧੁੰਦ ਨੇ ਆਮ ਜਨ ਜੀਵਨ ਕੀਤਾ ਪ੍ਰਭਾਵਿਤ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
ਘਰ ਤਾਂ ਆਪਾਂ ਏਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ,
अपनी गड्डी सड़क तो हटा दवो ताकि स्नो पलोर बर्फ नू हटा सके, नहीं तो गैर कानूनी पार्किंग ते टिकट दिती जावेगी, जुर्माना होवेगा ते गड्डी नू जब्त कर लिया जावेगा। अपने इलाके विच बर्फ हटाउण दी अपडेट लई 311 ऐप ते ट्रैक करो। जेकर बर्फ हटाउण संबंधित मसला है तां 24 घंटे इंतजार करन तो बाद ही brampton.ca/snow ते शिकायत दर्ज करो।
एशियन फूड सेंटर इंडियन कैनेडियन साफ सुथरी ग्रोसरी दे नाल
घर घर विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पैंदे किसी भी स्टोर विच जाओगे तो जरूर बचत पाओगे।
वधेरे जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262। एशियन फूड सेंटर
तारी जिन्ना भी सोना होवे थोड़ी बिना नहीं उजकता।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज
142 कैनेडी रोड ब्रैम्पटन 905-874-7171।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning, everyone. You're listening to WTOR 770 AM, your trusted source for news and information. Here comes your host, Ramanjit Sidhu, with the current affairs.
The current affairs service for the bahut swagat hai. Main Ramanjit Singh Sidhu. Aaj din Budhwar, Wednesday, 10 January 2024 ke subah ke 7:11 ka sama. Sade radio da sampark number hai 416-620-1778-4166-20 1778 और जेकर तुसी टेलीफोन दे जरिए साडे प्रोग्राम सुनने होन तां 6478724900 ते नंबर कैलगरी ले 4037741717 ते एडमिंटन ले 7808013339। इना नंबर स्क्रिप्ट ते संपर्क करके तुसी साडे प्रोग्राम नू लाइव सुन सकदे हो। ते अज दी गलबात, कल मौसम ਚੰਗਾ ਨਹੀਂ ਰਿਹਾ ਤੇ ਕਾਫੀ ਲੋਕਾਂ ਨੂੰ ਮੌਸਮ ਦੇ ਨਾਲ ਜੂਝਣਾ ਪਿਆ, ਪਰ ਆਪਾਂ ਤਾਂ ਗੱਲ ਕਿਤੋਂ ਹੋਰ ਸ਼ੁਰੂ ਕਰਨੀ ਹੈ। ਖਲੀਲ ਜਿਬਰਾਨ ਹੋਰਾਂ ਨੂੰ ਯਾਦ ਕਰਦੇ ਹਾਂ। ਖਲੀਲ ਜਿਬਰਾਨ ਦੀ ਇੱਕ ਛੋਟੀ ਕਹਾਣੀ ਆ, ਆਲੋਚਕ ਕ੍ਰਿਟਿਕ ਜਿਹੜੇ ਕ੍ਰਿਟੀਸਾਈਜ਼ ਕਰਦੇ ਹਾਂ ਆਪਾਂ, ਉਹਨਾਂ ਦਾ ਨਜ਼ਰੀਆ ਕਿਹੋ ਜਿਹਾ ਹੁੰਦਾ। ਸਮੁੰਦਰ ਵੱਲ ਸਫ਼ਰ ਉੱਤੇ ਜਾ ਰਿਹਾ ਘੁੜਸਵਾਰ ਇੱਕ ਰਾਤ ਸੜਕ ਦੇ ਕਿਨਾਰੇ ਇੱਕ ਸਰਾਂ ਵਿੱਚ ਪੁੱਜਾ। ਉਹਨੇ ਦਰਵਾਜ਼ੇ ਕੋਲ ਇੱਕ ਦਰਖਤ ਦੇ ਨਾਲ ਘੋੜੇ ਨੂੰ ਬੰਨਿਆ ਤੇ ਸਰਾਂ ਵਿੱਚ ਪ੍ਰਵੇਸ਼ ਕਰ ਗਿਆ। ਅੱਧੀ ਰਾਤ ਨੂੰ ਜਦੋਂ ਸਾਰੇ ਸੌਂ ਰਹੇ ਸਨ ਤਾਂ ਇੱਕ ਚੋਰ ਆਇਆ ਅਤੇ ਮੁਸਾਫਰ ਦਾ ਘੋੜਾ ਚੋਰੀ ਕਰਕੇ ਲੈ ਗਿਆ। ਸਵੇਰੇ ਉੱਠਣ ਉੱਤੇ ਯਾਤਰੀ ਨੂੰ ਆਪਣੇ ਘੋੜੇ ਦੇ ਚੋਰੀ ਹੋ ਜਾਣ ਦਾ ਪਤਾ ਲੱਗਾ। ਉਹ ਬਹੁਤ ਦੁਖੀ ਹੋਇਆ ਅਤੇ ਉਸ ਆਦਮੀ ਨੂੰ ਮਨ ਹੀ ਮਨ ਵਿੱਚ ਬੁਰਾ ਭਲਾ ਕਹਿਣ ਲੱਗਿਆ ਜਿਸ ਦੇ ਮਨ ਵਿੱਚ ਘੋੜੇ ਨੂੰ ਚੋਰੀ ਕਰਨ ਦਾ ਖਿਆਲ ਆਇਆ। ਸਰਾਂ ਵਿੱਚ ਉਸ ਨਾਲ ਠਹਿਰੇ ਦੂਜੇ ਆਦਮੀ ਵੀ ਉੱਥੇ ਇਕੱਠੇ ਹੋ ਗਏ ਤੇ ਗੱਲਾਂ ਕਰਨ ਲੱਗੇ। ਪਹਿਲੇ ਆਦਮੀ ਨੇ ਕਿਹਾ, ਘੋੜੇ ਨੂੰ ਅਸਤਬਲ ਦੇ ਬਾਹਰ ਬੰਨਣਾ ਕਿੰਨੀ ਵੱਡੀ ਮੂਰਖਤਾ ਹੈ। ਦੂਜਾ ਆਦਮੀ ਬੋਲਿਆ, ਹੱਦ ਹੈ, ਘੋੜੇ ਦੇ ਅਗਲੇ ਪੈਰਾਂ ਨੂੰ ਬੰਨਿਆ ਜਾ ਸਕਦਾ ਸੀ। ਤੀਜੇ ਨੇ ਕਿਹਾ, ਘੋੜੇ ਤੇ ਇੰਨੇ ਲੰਮੇ ਸਫ਼ਰ ਤੇ ਨਿਕਲਣਾ ਹੀ ਨਾ ਸਮਝੀ ਹੈ। ਚੌਥਾ ਬੋਲਿਆ, ਕਮਜ਼ੋਰ ਤੇ ਆਲਸੀ ਲੋਕ ਹੀ ਸਵਾਰੀ ਲਈ ਘੋੜਾ ਰੱਖਦੇ ਹਨ। ਮੁਸਾਫ਼ਰ ਨੂੰ ਬੜੀ ਹੈਰਾਨੀ ਹੋਈ। ਅੰਤ ਉਹ ਆਪਣੇ ਆਪ ਉੱਤੇ ਕਾਬੂ ਨਾ ਰੱਖ ਸਕਿਆ ਤੇ ਬੋਲਿਆ, ਭਰਾਵੋ, ਕਿਉਂਕਿ ਮੇਰਾ ਘੋੜਾ ਚੋਰੀ ਹੋ ਗਿਆ ਹੈ, ਇਸ ਲਈ ਤੁਸੀਂ ਸਾਰੇ ਮੇਰੀਆਂ ਗਲਤੀਆਂ ਤੇ ਕਮੀਆਂ ਦੱਸਣ ਲਈ ਉਤਾਵਲੇ ਹੋ। ਹੈਰਾਨੀ ਹੈ, ਘੋੜਾ ਚੁਰਾਉਣ ਵਾਲੇ ਆਦਮੀ ਦੇ ਗੈਰ ਕਾਨੂੰਨੀ ਕੰਮ ਬਾਰੇ ਤੁਹਾਡੇ ਲੋਕਾਂ ਦੇ ਮੂੰਹੋਂ ਇੱਕ ਵੀ ਸ਼ਬਦ ਅਲਫਾਜ਼ ਨਹੀਂ ਨਿਕਲਿਆ। ਇਹ ਸਾਡੀ ਸਮਝ ਤੇ ਕਹਾਣੀ ਬਣ ਕੇ ਅਸੀਂ ਇਹ ਵੀ ਕਹਿ ਸਕਦੇ ਹਾਂ ਸੁਣਾਤੀ ਸਵੇਰੇ ਸਵੇਰੇ ਏਡੀ ਕੀ ਗੱਲ ਸੀ। ਇਹ ਏਡੀ ਵੱਡੀ ਗੱਲ ਹੈ ਕਿ ਸਾਰੀ ਜ਼ਿੰਦਗੀ ਇਹੀ ਵੇਖਦਿਆਂ ਦੀ ਲੰਘ ਗਈ। ਚਾਹੇ ਤੁਸੀਂ ਗਾਜ਼ਾ ਪੱਟੀ ਚ ਚਲੇ ਜਾਓ, ਉੱਥੇ ਹਮਾਸ ਦਾ ਹਵਾਲਾ ਦੇ ਕੇ ਬਾਕੀ ਸਾਰੀ ਕਹਾਣੀ ਨੂੰ ਮੁੱਢੋ ਸੁੱਢੋ ਏ ਟੂ ਜ਼ੀ ਤੱਕ ਲਕੀਰ ਫੇਰ ਦਿੱਤੀ ਜਾਂਦੀ ਹੈ। ਕੱਲ ਵੀ ਅਸੀਂ ਇੱਕ ਖਬਰ ਦਾ ਹੀ ਜ਼ਿਕਰ ਕੀਤਾ ਤੇ ਮੈਂ ਇੱਕੋ ਖਬਰ ਦਾ ਜ਼ਿਕਰ ਕਰਦਾ ਰਹਿ ਗਿਆ ਕਿ ਪ੍ਰੋਟੈਸਟ ਕਰ ਰਹੇ ਮੁਜ਼ਾਹਰਾਕਾਰੀ ਤੱਕ ਕੋਈ ਕੌਫੀ ਲੈ ਕੇ ਆਏ ਤੇ ਪੁਲਿਸ ਦੇ ਰੋਕਣ ਕਰਕੇ ਉਹ ਮੁਜ਼ਾਹਰਾਕਾਰੀਆਂ ਤੱਕ ਨਾ ਪਹੁੰਚ ਸਕੇ ਤੇ ਉਹ ਕੌਫੀ ਕਿਸੇ ਪੁਲਿਸ ਮੁਲਾਜ਼ਮ ਨੇ ਫੜ ਕੇ ਅੱਗੇ ਮੁਜ਼ਾਹਰਾਕਾਰੀਆਂ ਨੂੰ ਫੜਾ ਦਿੱਤੀ। ਸਾਰਾ ਦੇਸ਼ ਹੀ ਹਿੱਲ ਗਿਆ। ਇਸ ਤਰ੍ਹਾਂ ਦੇ ਪ੍ਰੋਪਾਗੈਂਡੇ ਦੇ ਵਿੱਚ ਆਪਾਂ ਰਹਿ ਰਹੇ। ਕੋਈ ਬਹੁਤੀ ਵੱਡੀ ਗੱਲ ਨਹੀਂ ਕਹੀ ਜਿਹਨੇ ਮਿਨਿਸਟਰ ਦੇ ਬਿਆਨ ਛਪੇ ਆ, ਉਹਨਾਂ ਤੇ ਕੋਈ ਕੇਸ ਦਰਜ ਨਹੀਂ ਹੋ ਸਕਦਾ, ਤੁਸੀਂ ਆਲੋਚਨਾ ਨਹੀਂ ਕਰ ਸਕਦੇ, ਪਰ ਕਿੰਨੇ ਹਲਕੇ ਜਿਹੇ ਢੰਗ ਨਾਲ ਟਵਿਸਟ ਦੇ ਤੀ ਕਿ ਭੱਜੇ ਫਿਰੀ ਜਾਓ। ਤੁਸੀਂ ਇਸ ਮਸਲੇ ਦੇ ਵਿੱਚ ਬਹੁਤ ਡੂੰਘੇ ਉੱਤਰ ਕੇ ਫਸ ਜਾਓਗੇ। ਇੰਨੀ ਟਵਿਸਟ ਦਿੱਤੀ ਹੈ ਕਿ ਟਵਿਸਟ ਦੇਣ ਵਾਲੇ ਨੂੰ ਕੋਈ ਪੁੱਛ ਪੜਤਾਲ ਹੀ ਨਹੀਂ ਕਰ ਸਕਦਾ ਕਿ ਏਡੀ ਕੀ ਮਾੜੀ ਗੱਲ ਕਹਿ ਦਿੱਤੀ। ਮੈਂ ਕੱਲ ਭਾਈ ਘਨੱਈਆ ਹੋਰਾਂ ਦੀ ਵੀ ਉਦਾਹਰਨ ਦਿੱਤੀ, ਦੁਸ਼ਮਣੀਆਂ ਵਿੱਚੋਂ ਦੋਸਤੀਆਂ ਕੱਢਣ ਦੀ ਗੱਲ ਕਰਦੇ ਆ, ਇੱਥੇ ਆਪਣਿਆਂ ਵਿੱਚੋਂ ਬੇਗਾਨੇ ਲੱਭੇ ਜਾ ਰਹੇ ਨੇ। ਇੱਕ ਪਾਸੇ ਦਾ ਹੀ ਸੰਵਾਦ, ਇੱਕ ਪਾਸੇ ਦਾ ਹੀ ਤਰਕ, ਇੱਕ ਪਾਸੇ ਦੀ ਹੀ ਦਲੀਲ, ਬਸ ਉਹਨੂੰ ਸਪੋਰਟ ਕਰੋ ਤੇ ਇੱਕੋ ਰੰਗ ਚ ਰੰਗੇ ਜਾਓ ਤੇ ਦੂਜਿਆਂ ਨੂੰ ਨਫ਼ਰਤ ਭਰੀਆਂ ਅੱਖਾਂ ਨਾਲ ਦੇਖੋ ਤਾਂ ਕਿ ਮੇਰੇ ਸਿਆਸਤ ਦਾ ਤਾਂ ਦੂਰ ਭੱਖਦਾ ਰਹੇ ਤੇ ਮੈਂ ਵੀ ਤਾਂ ਸੀਖ ਕਬਾਬ ਖਾਣੇ ਆ ਤੇ ਸੀਖ ਕਬਾਬ ਕਿੰਨੇ ਕੁ ਖਾ ਲਾਂਗੇ। ਪੂਰੀ ਮਨੁੱਖਤਾ ਨਿਚੋੜ ਰੱਖੀ ਹੈ। ਕਿਸੇ ਮੁਲਕ ਚ ਚਲੇ ਜਾਓ, ਸਭ ਆਪੋ ਆਪਣੀ ਧਰਤੀ ਤੇ ਕਾਬਜ਼ ਹੋ ਕੇ ਇੱਥੇ ਰਹਿ ਕੇ ਇਹੀ ਅਸੂਲ ਬਣ, ਨਹੀਂ ਇੱਥੋਂ ਚਲਿਆ ਜਾ। ਕਿਸੇ ਹੋਰ ਦੀ ਗੱਲ ਨਹੀਂ ਕਰਦੀ, ਤੂੰ ਸਾਰਿਆਂ ਦਾ ਸਾਂਝਾ ਨਹੀਂ ਹੋ ਸਕਦਾ, ਤੂੰ ਸਾਰਿਆਂ ਦਾ ਸਾਂਝਾ ਨਹੀਂ ਹੋ ਸਕਦਾ, ਤੂੰ ਇਕੱਲਾ ਹੋ ਜਾ, ਇੰਡੀਵਿਜੁਅਲ ਹੋ ਜਾ, ਫੇਰ ਤੈਨੂੰ ਰਹਿਣ ਦਾ ਹੱਕ ਹੈ। ਸੋ ਇਹੋ ਜਿਹੀ ਆਲੋਚਨਾ ਕਰਨ ਵਾਲੇ ਕਿ ਘੋੜੇ ਵਾਲੇ ਮਸਲੇ ਤੇ ਨਹੀਂ ਗਏ ਕਿ ਪ੍ਰੋਟੈਸਟ ਕਾਹਦਾ ਹੈ, ਅੱਗੇ ਦੀ ਅੱਗੇ ਇਹਦਾ ਕਸੂਰ, ਉਹਦਾ ਕਸੂਰ, ਉਹ ਫੜਾਉਣ ਚਲਿਆ ਗਿਆ। ਲੈ ਦੱਸੋ ਖਲੀਲ ਜ਼ਿਬਰਾਨ ਦੀ ਇਸ ਕਹਾਣੀ ਤੋਂ ਅੱਗੇ ਵਧੇ ਹੈ, ਇੱਕ ਇੰਚ ਵੀ ਸਮਾਜ ਅੱਗੇ ਨਹੀਂ ਵਧਣ ਦਿੱਤਾ। ਇਹੀ ਸਾਡੀ ਸਮੇਂ ਦੀ ਟ੍ਰੈਜਡੀ ਹੁੰਦੀ ਹੈ। ਤੇ ਮੌਸਮ ਦੇ ਉੱਤੇ ਥੋੜੀ ਜਿਹੀ ਗੱਲ ਕਰ ਲਈ, ਅੱਜ ਮੌਸਮ ਹੁਣ ਮੈਂ ਕੀ ਕਹਾਂ ਕਿ ਖੁਸ਼ਗਵਾਰ ਹੈ ਕਿ ਕੀ ਗਵਾਰ ਹੈ, ਪਰ ਸਿਰਫ ਤੇ ਸਿਰਫ ਬੰਦਿਆਂ ਦੇ ਹਿਸਾਬ ਨਾਲ ਕਿ ਸਰੀਰ ਜਿਸਮ ਨੂੰ ਲੱਗਣ ਵਾਲੀ ਠੰਡ ਤੇ ਗਰਮੀ ਦੇ ਅਨੁਸਾਰ ਦੇਖਿਆ ਜਾਵੇ, ਅੱਜ ਦਿਨ ਦਾ ਤਾਪਮਾਨ 4 degrees ਤੱਕ ਵੀ ਜਾਊਗਾ। ਸੋ -7, -3 ਇਹਦੇ ਵਿਚਾਲੇ ਵਿਚਾਲੇ ਕਿਤੇ ਵੱਧ ਤੋਂ ਵੱਧ ਘੱਟ ਤੋਂ ਘੱਟ ਇੱਥੇ ਕਿਤੇ ਟੈਂਪਰੇਚਰ ਚੱਲਦਾ ਰਹੂਗਾ, ਕਿਤੇ ਫੀਲਸ ਲਾਈਕ ਗੁੱਡ ਲੱਗੂਗਾ, ਕਿਤੇ ਬੈਡ ਲੱਗੂਗਾ, ਪਰ ਇਹਦੇ ਨਾਲ ਬਰਫ ਬਣੂਗੀ, ਮੀਂਹ ਬਣੂਗਾ, ਸਲੱਸ਼ ਬਣੂਗਾ, ਬਰਫ ਫ੍ਰੀਜ਼ਿੰਗ ਰੇਨ ਬਣੂਗੀ, ਇਹਦਾ ਖਦਸ਼ਾ ਬਣਿਆ ਰਹੂਗਾ। ਪਰ ਉਦਾਂ ਜਿਵੇਂ ਮਿਕਸ ਜੀ ਪ੍ਰੈਸੀਪੀਟੇਸ਼ਨ ਹੋਏਗੀ, ਜਾਂ ਤਾਂ ਪਾਣੀ ਡਿੱਗ ਜੂ ਜਾਂ ਬਰਫ਼ ਡਿੱਗ ਜੂਗੀ, ਇਸੇ ਤਰ੍ਹਾਂ ਦਾ ਮਾਹੌਲ ਜਿਹਾ ਤਕਰੀਬਨ ਬਣਿਆ ਰਹਿਣਾ। ਪਰ ਗੱਡੀਆਂ ਚਲਾਉਣੀਆਂ, ਸੜਕਾਂ ਤੇ ਤੁਰਨਾ, ਇਹਦੇ ਲਈ ਬਹੁਤ ਏਹਤਿਆਤ ਰੱਖੇ ਜਾਣ ਦੀ ਜ਼ਰੂਰਤ ਹੈ। ਤੇ ਕਲਾਕਾਰ ਕੀ ਹੁੰਦੇ ਆ, ਇੱਕ ਆਪਾਂ ਛੋਟਾ ਜਿਹਾ ਅੱਜ ਗੀਤ ਲਾਉਣਾ ਹੈ। 1960 ਵਿੱਚ ਫਿਲਮ ਆਈ ਸੀਗੀ ਬਲੈਕ ਮਾਰਕੀਟ, ਤੇ ਸਚਿਨ ਦੇਵ ਬਰਮਨ, ਜਿਹਨਾਂ ਨੂੰ ਐਸ ਡੀ ਬਰਮਨ ਕਿਹਾ ਜਾਂਦਾ, ਉਹਨਾਂ ਨੂੰ ਕਾਲਾ ਬਾਜ਼ਾਰ ਫਿਲਮ ਲਈ ਇੱਕ ਗੀਤ ਦੀ ਲੋੜ ਸੀ ਤੇ ਉਹਨਾਂ ਨੇ ਆਪਣੇ ਬੇਟੇ ਦੇਵਾਨੰਦ ਦੇ ਉੱਤੇ ਸ਼ੂਟ ਕਰਨਾ ਸੀ ਗਾਣਾ, ਤੇ ਰਾਤ ਨੂੰ ਬੈਠੇ ਕਹਿੰਦੇ ਦੇਵਾਨੰਦ ਦੇ ਹਿਸਾਬ ਨਾਲ ਸ਼ੈਲੇਂਦਰ ਜੀ ਤੋਂ ਗੀਤ ਲਿਖਵਾ ਕੇ ਲਿਆ। ਉਹ ਕਹਿੰਦਾ ਹੁਣ ਕਹਿੰਦੇ ਸਵੇਰੇ ਗੀਤ ਚਾਹੀਦਾ, ਫਟਾਫਟ ਫੌਰਨ ਸ਼ੈਲੇਂਦਰ ਕੋਲ ਚਲੇ ਜਾਓ ਤੇ ਸਾਨੂੰ ਇਹ ਗਾਣਾ ਚਾਹੀਦਾ। ਤੇ ਇੱਕ ਗਾਣਾ ਲਿਖਵਾਉਣ ਨੂੰ ਉਹਨਾਂ ਨੂੰ ਹੁਕਮ ਦਿੱਤਾ ਤੇ ਕਹਿੰਦੇ ਗਾਣਾ ਲਿਖਵਾ ਕੇ ਲੈ ਕੇ ਆਈ, ਖਾਲੀ ਹੱਥ ਨਹੀਂ ਆਉਣਾ। ਪੰਚਮ ਆਰ ਡੀ ਬਰਮਨ ਸ਼ੈਲੇਂਦਰ ਦੇ ਘਰ ਚਲੇ ਗਏ, ਰਾਤ ਦਾ ਸਮਾਂ ਸੀ। ਸ਼ੈਲੇਂਦਰ ਨੂੰ ਉਹਨਾਂ ਨੇ ਕਿਹਾ ਕਿ ਇਹ ਗੀਤ ਲਿਖਣਾ, ਉਹ ਕਹਿੰਦੇ ਹਜੇ ਤਾਂ ਕੁਝ ਵੀ ਸੁੱਝ ਨਹੀਂ ਰਿਹਾ। ਚਲੋ ਕਹਿੰਦੇ ਬੀਚ ਤੇ ਜਾ ਕੇ ਬਹਿਨੇ ਆ, ਸ਼ਾਇਦ ਉੱਥੇ ਕੋਈ ਸੁੱਝ ਜਾਵੇ, ਕੋਈ ਗੀਤ ਸੁੱਝ ਜਾਵੇ। ਦੋਵੇਂ ਬੀਚ ਤੇ ਆਏ। ਚਾਂਦਨੀ ਕਹਿੰਦੇ ਰਾਤ ਸੀ, ਠੰਡੀ ਹਵਾ ਲਹਿਰਾ ਰਹੀ ਸੀ। ਸਮੁੰਦਰ ਦੇ ਕੰਢੇ ਸ਼ੈਲਿੰਦਰ ਨੇ ਬੈਠ ਕੇ ਕੁਝ ਅਹਿਸਾਸ ਕੀਤਾ ਤੇ ਉਹਨਾਂ ਨੂੰ ਕੁਛ ਸੁਝਿਆ। ਉਹਨਾਂ ਨੇ ਬਰਮਨ ਨੂੰ ਨਾਲ ਬੈਠੇ ਨੂੰ ਪੰਚਮ ਨੂੰ ਕਿਹਾ, ਕਹਿੰਦੇ ਯਾਰ ਕੋਈ ਤਾਲ ਦੇ, ਕੁਛ ਤਾਲ ਦੇ, ਹਵਾ ਤੇ ਕੁਦਰਤ ਮੇਰੇ ਨਾਲ ਖੜੀ ਹੈ। ਤੇ ਉਹਨਾਂ ਨੇ ਮਾਚਿਸ ਦੀ ਡੱਬੀ ਕੱਢੀ ਤੇ ਉੱਪਰ ਉਂਗਲਾਂ ਮਾਰ ਕੇ ਤਾਲ ਜੀ ਦੇਣੀ ਸ਼ੁਰੂ ਕੀਤੀ ਤੇ ਉਸ ਤਾਲ ਦੇ ਨਾਲ ਨਾਲ ਸ਼ੈਲਿੰਦਰ ਦੇ ਮਨ ਦੇ ਵਿੱਚ ਅਲਫਾਜ਼ ਜੁੜਨ ਲੱਗੇ। ਤੇ ਬੱਦਲਾਂ ਦਾ ਲੁਕਿਆ ਚੰਦ ਦੇਖ ਕੇ ਉਹਦੇ ਹੇਠਾਂ ਆਖ ਨਿਚੋਲੀ ਕਰਦੇ ਚੰਦ ਨੂੰ ਦੇਖਦਿਆਂ ਸ਼ੈਲਿੰਦਰ ਦੇ ਮੂੰਹ ਦੇ ਵਿੱਚੋਂ ਜਿਹੜੇ ਅਲਫਾਜ਼ ਸ਼ਬਦ ਨਿਕਲੇ ਉਹ ਸੀ, ਹੋਇਆ ਹੋਇਆ ਚਾਂਦ ਖੁਲਾ ਆਸਮਾਂ, ਆਂਖੋਂ ਮੇਂ ਸਾਰੀ ਰਾਤ ਜਾਏਗੀ। ਤੇ ਕਹਿੰਦੇ ਰਾਤ ਜਾਣ ਤੋਂ ਪਹਿਲਾਂ, ਰਾਤ ਗੁਜ਼ਰ ਜਾਣ ਤੋਂ ਪਹਿਲਾਂ ਉਹਨਾਂ ਨੇ ਪੰਚਮ ਦੇ ਹੱਥ ਦੇ ਵਿੱਚ ਇੱਕ ਗੀਤ ਲਿਖ ਕੇ ਫੜਾ ਦਿੱਤਾ ਤੇ ਇਹ ਗੀਤ ਫਿਰ ਉਸ ਫਿਲਮ ਦੇ ਵਿੱਚ ਅਗਲੇ ਦਿਨ ਗਵਾ ਕੇ ਉਹਨੂੰ ਦੇਵਨੰਦ ਦੇ ਉੱਤੇ ਸ਼ੂਟ ਕੀਤਾ ਗਿਆ। ਕਾਲਾ ਬਾਜ਼ਾਰ ਫਿਲਮ 1960 ਦਾ ਇਹ ਗੀਤ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਤੇ ਗੱਲਬਾਤ ਕਰਾਂਗੇ। ਮਨਦੀਪ ਅੱਜ ਸਾਨੂੰ ਸਮਾਂ ਦੇ ਰਹੇ ਨੇ ਤੇ ਫੌਰਨ ਬਾਅਦ ਇਸ ਗੀਤ ਤੋਂ ਬਾਅਦ ਅਸੀਂ ਮਨਦੀਪ ਨੂੰ ਕਾਲ ਕਰਾਂਗੇ ਤੇ ਅਗਲੇ ਹਿੱਸੇ ਦੇ ਵਿੱਚ ਅੱਜ ਅਸੀਂ ਕੈਨੇਡੀਅਨ ਟੈਕਸ ਪੇਅਰਸ ਫੈਡਰੇਸ਼ਨ ਬਾਰੇ ਵੀ ਜਾਣਾਂਗੇ ਕਿ ਸਾਰੇ ਦੇਸ਼ ਦੇ ਵਿੱਚ ਸਿਟੀਜ਼ਨ ਦੇ ਬਜਾਏ ਟੈਕਸ ਪੇਅਰਸ ਬੜਾ ਕਿਹਾ ਜਾਂਦਾ, ਟੈਕਸ ਪੇਅਰਸ ਬਣੀ ਤੇ ਆਪਾਂ ਨੂੰ ਲੱਗਦਾ ਕਿ ਸਾਡੇ ਬਾਰੇ ਬੜਾ ਚੰਗਾ ਸੋਚ ਰਹੇ ਆ, ਪਰ ਕਹਾਣੀ ਉਦੋਂ ਹੀ ਪਤਾ ਲੱਗਦੀ ਆ। ਦੇਵਨੰਦ ਆਰਡੀ ਬਰਮਨ ਦੇ ਬੇਟੇ ਨਹੀਂ ਸੀਗੇ ਜੀ, ਮੈਨੂੰ ਵੀ ਪਤਾ ਆ ਰਾਣਾ ਸਾਹਿਬ, ਮੈਂ ਕਿਹਾ ਕਿ ਦੇਵਨੰਦ ਉੱਤੇ ਫਿਲਮਾਇਆ ਜਾਣਾ ਸੀ। ਐਸ ਡੀ ਬਰਮਨ ਨੇ ਆਪਣੇ ਬੇਟੇ ਪੰਚਮ ਨੂੰ ਭੇਜਿਆ ਸੀ ਕਿ ਜਾ ਕੇ ਸ਼ੈਲਿੰਦਰ ਤੋਂ ਗੀਤ ਲਿਖਵਾ ਕੇ ਲਿਆ, ਇਹ ਗੀਤ ਨੂੰ ਆਪਾਂ ਡਰਾਮੇਟਾਈਜ਼ ਕਰਨਾ, ਇਹਨੂੰ ਫਿਲਮਾਇਆ ਜਾਣਾ ਦੇਵਨੰਦ ਦੇ ਉੱਤੇ। ਸੋ ਉਹਨਾਂ ਦਾ ਮੈਨੂੰ ਟੈਕਸਟ ਆਇਆ ਸੀ ਜੀ, ਰਾਣਾ ਸਾਹਿਬ ਦਾ ਮੈਂ ਨਾਲ ਦੀ ਨਾਲ ਪੜ੍ਹ ਦਿੱਤਾ ਤੇ ਫਿਰ ਅਸੀਂ ਟੈਕਸਪੇਅਰ ਫੈਡਰੇਸ਼ਨ ਦੇ ਉੱਤੇ ਵੀ 8 ਵਜੇ ਗੱਲਬਾਤ ਕਰਾਂਗੇ। ਸੋ ਵਿਦਆਊਟ ਐਨੀ ਡਿਲੇ ਪਹਿਲਾਂ ਗੀਤ ਤੇ ਫਿਰ ਮਨਦੀਪ ਨਾਲ ਗੱਲਬਾਤ।
ਖੋਇਆ ਖੋਇਆ ਚਾਂਦ ਖੁੱਲਾ ਆਸਮਾਨ, ਆਂਖੋਂ ਮੇਂ ਸਾਰੀ ਰਾਤ ਜਾਏਗੀ, ਤੁਮਕੋ ਵੀ ਕੈਸੇ ਨੀਂਦ ਆਏਗੀ। ਖੋਇਆ ਖੋਇਆ ਚਾਂਦ ਖੁੱਲਾ ਆਸਮਾਨ, ਆਂਖੋਂ ਮੇਂ ਸਾਰੀ ਰਾਤ ਜਾਏਗੀ, ਤੁਮਕੋ ਵੀ ਕੈਸੇ ਨੀਂਦ ਆਏਗੀ। ਖੋਇਆ ਖੋਇਆ ਚਾਂਦ ਭਰੀ ਹਵਾ ਜੋ ਚਲੀ, ਮਸਤੀ ਭਰੀ ਹਵਾ ਜੋ ਚਲੀ, ਖਿਲ ਖਿਲ ਗਈ ਯੇ ਦਿਲ ਕੀ ਕਲੀ, ਮਨ ਕੀ ਗਲੀ ਮੈਂ ਹੈ ਖਲਬਲੀ, ਕਿ ਉਨਕੋ ਤੋ ਬੁਲਾਉ। ਓਹੋ ਖੋਇਆ ਖੋਇਆ ਚਾਂਦ ਖੁੱਲਾ ਆਸਮਾਨ, ਆਂਖੋਂ ਮੇਂ ਸਾਰੀ ਰਾਤ ਜਾਏਗੀ, ਤੁਮਕੋ ਵੀ ਕੈਸੇ ਨੀਂਦ ਆਏਗੀ। ਖੋਇਆ ਖੋਇਆ ਚਾਂਦ ਚਲੇ ਨਜ਼ਾਰੇ ਚਲੇ ਸੰਗ ਸੰਗ ਮੇਰੇ ਵੋ ਸਾਰੇ ਚਲੇ, ਚਾਰੋਂ ਤਰਫ ਇਸ਼ਾਰੇ ਚਲੇ, ਕਿਸੀ ਕੇ ਤੋ ਹੋ ਜਾਓ। ਖੋਇਆ ਖੋਇਆ ਚਾਂਦ ਖੁੱਲਾ ਆਸਮਾਨ, ਆਂਖੋਂ ਮੇਂ ਸਾਰੀ ਰਾਤ ਜਾਏਗੀ, ਤੁਮਕੋ ਵੀ ਕੈਸੇ ਨੀਂਦ ਆਏਗੀ। ਖੋਇਆ ਖੋਇਆ ਚਾਂਦ ਓ ਸੀ ਹੀਰਾ ਭੀਗੇ ਸੀ ਰਾਤ ਐਸੀ ਹੀ ਰਾਤ ਭੀਗੇ ਸੀ ਰਾਤ ਹਾਥੋਂ ਮੇ ਹਾਥ ਹੋਤੇ ਵੋ ਸਾਥ ਕਹਿ ਲੇਤੇ ਉਨਸੇ ਦਿਲ ਕੀ ਯੇ ਬਾਤ ਅਬ ਤੋ ਨਾ ਸਤਾਓ ਓਹੋ ਖੋਇਆ ਖੋਇਆ ਚਾਂਦ ਖੁਲਾ ਆਸਮਾਨ ਆਖੋਂ ਮੇ ਸਾਰੀ ਰਾਤ ਜਾਏਗੀ ਤੁਮਕੋ ਵੀ ਕੈਸੇ ਨੀਂਦ ਆਏਗੀ ਓ ਖੋਇਆ ਖੋਇਆ ਚਾਂਦ चले जिनके लिए हम मिट चले हैं जिनके लिए बिन कुछ कहे वो चुप चुप रहे कोई जरा ये उनसे कहे ना ऐसे आजमाओ ओहो हो खोया खोया चांद खुला आसमान आँखों में जारी रात जाएगी तुमको भी कैसे नींद आएगी ओ खोया खोया चाँद।
Welcome to Zodiac Casino.
काश यार पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि इह दिन ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cash ਪਿਕਅਪ ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
ਸਿਟੀ ਆਫ ਬ੍ਰੈਂਪਟਨ ਕੇ ਨਏ ਐਨੀਮਲ ਸਰਵਿਸਿਸ ਬਾਇਲੋਜ਼ ਮੇ ਕਈ ਤਬਦੀਲੀਆਂ ਕੀ ਗਈ ਹੈ। क्या आपको मालूम है कि एक घर में ज्यादा से ज्यादा 6 जानवरों की जरूरत है जिनमें 3 से ज्यादा कुत्ते ना हो। वो जानवर जो प्रॉपर्टी पर हो और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
आपके घर की खूबसूरती आपका ज़ौक। खूबसूरत दिलकश किचन कैबिनेट्स काउंटर टॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए। जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट काम आज करवाइए पेमेंट 12 महीने में कीजिए। राइट कस्टम कैबिनेटरी इंक 647-300-8473।
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्ती ते सोनी रिहायश जेड़ी शुरू होंदी है $4,90,490 च ते GTA दा सब तो वधिया मुल है। ए दो टावर आली इमारत सेंट्रल पोडियम तानी अंदरूनी ते बाहरली सहूलत पेश करदी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नी पत्थर है जेड़ा तुहानू आराम नाल तुहाडीआं मंजिलां तक पहुंचावेगा। GTA दे उज्जवल भविष्य विच अज ही निवेश करो। स्टेशन साइट .ca ते रजिस्टर करो।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 647-242-4746।
Good morning, everyone. You're listening to WTOR 770 AM, your trusted source for news and information. Here comes your host, Ramanjeet Sidhu, with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਪਿਛਲੇ ਕੁਝ ਦਿਨਾਂ ਤੋਂ ਸਟੂਡੈਂਟਸ ਦੇ ਇਸ਼ੂ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਤੇ ਸਾਡੇ ਨਾਲ ਮਨਦੀਪ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੈ। ਮਨਦੀਪ ਜੀ ਸਤਿ ਸ੍ਰੀ ਅਕਾਲ, ਵੈਲਕਮ।
ਹਲੋ ਜੀ, ਤੁਹਾਡਾ ਤੇ ਤੁਹਾਡੇ ਰੇਡੀਓ ਦੇ ਵਿੱਚ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ
ਜੀ। ਮਨਦੀਪ, ਪਿਛਲੇ ਕਈ ਦਿਨਾਂ ਤੋਂ ਕੁਝ ਖਬਰਾਂ ਆ ਰਹੀਆਂ ਸੀ ਇੰਟਰਨੈਸ਼ਨਲ ਸਟੂਡੈਂਟਸ ਦੇ ਸੰਬੰਧ ਵਿੱਚ, ਵਟ ਇਜ਼ ਦੀ ਨਿਊ ਅਪਡੇਟ?
ਹਾਂਜੀ, ਕਿ ਬਰੈਂਪਟਨ ਦੇ ਵਿੱਚ ਲਗੋਮਾ ਯੂਨੀਵਰਸਿਟੀ ਹੈ, ਉਸ ਯੂਨੀਵਰਸਿਟੀ ਦੇ ਵਿੱਚੋਂ ਕਾਫੀ ਵੱਡੀ ਗਿਣਤੀ ਦੇ ਵਿੱਚੋਂ ਇੱਕ ਕੋਰਸ ਦੇ ਇੱਕ ਸਬਜੈਕਟ ਦੇ ਵਿੱਚੋਂ ਕਾਫੀ ਸਟੂਡੈਂਟ ਫੇਲ ਹੋ ਰਹੇ ਸੀ, ਜਿਹਦੇ ਵਿੱਚੋਂ ਇਹ ਸੀ ਵੀ ਅਪਰੋਕਸੀਮੇਟ ਪਹਿਲਾਂ 70-80 ਬੱਚੇ ਬਾਹਰ ਆਏ ਤੇ ਫਿਰ ਉਹਨਾਂ ਬੱਚਿਆਂ ਦੇ ਵਿੱਚੋਂ ਇਹ ਵੀ ਗੱਲ ਆਈ ਕਿ 130 ਬੱਚੇ ਹੈਗੇ ਨੇ। ਤਾਂ ਅਸੀਂ ਉਹਦੀ ਪੜਤਾਲ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਸਾਡੇ ਕੋਲ ਜੋ ਲਿਸਟ ਆਈ ਹੈਗੀ ਆ, ਅਸੀਂ ਉਹ 48 ਜਿਹੜੇ ਬੱਚੇ ਹੈਗੇ ਉਹਨਾਂ ਦੀ ਲਿਸਟ ਆਈ। ਤੇ ਕਈ ਵਾਰ ਮੀਡੀਆ ਦੇ ਵਿੱਚ ਇਹ ਚੱਲਦਾ ਰਹਿੰਦਾ ਹੈਗਾ ਕਿ 130 ਬੱਚੇ ਨੇ, 132 ਬੱਚੇ ਨੇ, ਤੇ ਉਹਦੇ ਵਿੱਚ ਇਹ ਸੀਗਾ ਕਿ ਉਹ ਜਿਹੜੇ ਇੱਕ ਪਰਟੀਕੁਲਰ ਇੱਕ ਕੋਰਸ ਦੇ ਵਿੱਚੋਂ ਇੱਕ ਸਬਜੈਕਟ ਦੇ ਵਿੱਚੋਂ ਬੱਚਿਆਂ ਨੂੰ ਇਸ ਰੂਪ 'ਚ ਫੇਲ ਕਰ ਦੇਣਾ ਕਿਤੇ ਨਾ ਕਿਤੇ ਸ਼ੰਕੇ ਖੜਾ ਕਰਦਾ ਸੀਗਾ ਕਿ ਉਸ ਕੋਰਸ ਦੇ ਬਾਕੀ ਜਿਹੜੇ 10-9 ਸਬਜੈਕਟ ਹੈਗੇ ਨੇ ਉਹਨਾਂ ਚੋਂ ਬੱਚਿਆਂ ਨੇ ਚੰਗੇ ਮਾਰਕਸ ਲੈ ਕੇ ਉਹ ਪਾਸ ਹੋਏ ਆ। ਇਸ ਜਿਹੜਾ ਇਹ ਟੈਕਨੀਕਸ ਆਫ ਸਿਸਟਮ ਐਨਾਲਿਸਟ ਦਾ ਜਿਹੜਾ ਵਿਸ਼ਾ ਸੀਗਾ, ਇਹਦੇ ਵਿੱਚੋਂ ਵੀ ਬੱਚਿਆਂ ਨੇ ਪ੍ਰੈਕਟੀਕਲ ਦੇ ਵਿੱਚ ਚੰਗੇ ਨੰਬਰ ਲਏ ਨੇ ਤੇ ਥਿਊਰੀ ਦੇ ਵਿੱਚੋਂ ਇੰਨੇ ਘੱਟ ਨੰਬਰ ਹੋਣੇ। ਇਹ ਤੋਂ ਬਿਨਾਂ ਜਿਹੜਾ ਪ੍ਰੋਫੈਸਰ ਦੇ ਨਾਲ ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਉਹਦੇ ਵੱਲੋਂ ਕੋਈ ਰਿਪਲਾਈ ਨਾ ਆਉਣਾ, ਤਾਂ ਕਿਤੇ ਨਾ ਕਿਤੇ ਸ਼ੰਕਾ ਖੜਾ ਕਰਦਾ ਸੀ ਕਿ ਕੋਈ ਗੜਬੜ ਆ। ਤਾਂ ਜਿਹਦੇ ਵਿੱਚ ਅਸੀਂ ਮੌਂਟੀ ਐਜੂ ਸਟੂਡੈਂਟ ਔਰਗੇਨਾਈਜੇਸ਼ਨ ਵੱਲੋਂ ਉਹਦੀ ਪੜਤਾਲ ਕੀਤੀ ਤੇ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਅੰਦਰ ਯੂਨੀਵਰਸਿਟੀ ਦੇ ਜਿਹੜਾ ਸਿਸਟਮ ਚੱਲ ਰਿਹਾ ਉਹ ਬਹੁਤ ਢਿੱਲਾ ਮੱਠਾ ਚੱਲ ਰਿਹਾ, ਉਹਦੀ ਕੋਈ ਜਵਾਬਦੇਹੀ ਨਹੀਂ ਹੈ। ਇਸ ਕਰਕੇ ਅਸੀਂ ਇਹ ਮੰਗ ਕੀਤੀ ਸੀਗੀ ਕਿ ਇਹਨਾਂ ਦੀ ਫੇਅਰ ਗ੍ਰੇਡਿੰਗ ਹੋਣੀ ਚਾਹੀਦੀ ਹੈ ਬੱਚਿਆਂ ਦੀ ਦੁਬਾਰੇ, ਜੇ ਬੱਚਿਆਂ ਨੂੰ ਇਹਦੇ 'ਤੇ ਸ਼ੰਕਾ ਹੈਗਾ। ਤਾਂ ਉਹਦੇ ਉੱਤੇ ਯੂਨੀਵਰਸਿਟੀ ਨੂੰ ਅਸੀਂ ਕਦੇ ਵੀ ਇਹ ਨਹੀਂ ਕਿਹਾ, ਕਿਉਂਕਿ ਇੱਕ ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਜਾਂ ਬਣ ਰਿਹਾ ਉਹ ਇਹ ਬਣ ਰਿਹਾ ਆਮ ਭਾਈਚਾਰੇ ਦੇ ਲੋਕਾਂ ਦੇ ਅੰਦਰ ਵੀ ਇਹ ਇਹਨਾਂ ਨੇ ਇੱਕ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਹੈਗੇ ਨੇ ਇਹ ਬਹੁਤੇ ਪੜ੍ਹੇ ਲਿਖੇ ਨਹੀਂ ਹੁੰਦੇ, ਇਹਨਾਂ ਨੂੰ ਇੰਗਲਿਸ਼ ਦੀਆਂ ਬੋਲਣ ਦੀਆਂ ਪ੍ਰੋਬਲਮਾਂ, ਇਹਨਾਂ ਨੂੰ ਲਿਖਣ ਦੀ ਪ੍ਰੋਬਲਮ ਹੈਗੀ ਆ, ਇੱਥੇ ਆ ਕੇ ਕੰਮ ਕਰਾਂ 'ਚ ਰੁੱਝੇ ਰਹਿੰਦੇ ਆ ਜਾਂ ਹੁੱਡੜਬਾਜ਼ੀ ਕਰਦੇ ਆ। ਤਾਂ ਉਹ ਕਿਤੇ ਨਾ ਕਿਤੇ ਇਹ ਬਣ ਰਿਹਾ ਹੈਗਾ ਕਿ ਫੇਲ ਹੋਇਆਂ ਨੂੰ ਪਾਸ ਕਰਾਉਣ ਲਈ ਕੋਈ ਸੰਘਰਸ਼ ਲੜਿਆ ਜਾ ਰਿਹਾ। ਸਾਡਾ ਯੂਨੀਵਰਸਿਟੀ ਨੂੰ ਭੇਜਿਆ ਹੋਇਆ ਮੈਮੋਰੈਂਡਮ, ਸਾਡਾ ਸਾਰੇ ਕੈਨੇਡਾ ਦੇ ਜਿਹੜੇ MPs ਹੈਗੇ ਉਹਨਾਂ ਨੂੰ ਭੇਜਿਆ ਹੋਇਆ ਮੈਮੋਰੈਂਡਮ ਇਸ ਗੱਲ ਦੀ ਪੁਸ਼ਟੀ ਕਰਦਾ ਕਿ ਅਸੀਂ ਕਿਤੇ ਵੀ ਇਹ ਗੱਲ ਨਹੀਂ ਕਹੀ ਕਿ ਤੁਸੀਂ ਵਿਦਿਆਰਥੀਆਂ ਨੂੰ ਜਿਹੜੇ ਫੇਲ ਹੋਏ ਆ ਉਹਨਾਂ ਨੂੰ ਪਾਸ ਕਰੋ। ਤਾਂ ਉਹਦੇ ਉੱਤੇ ਅਸੀਂ ਵਾਰ ਵਾਰ ਇਹ ਕਿਹਾ ਕਿ ਫੇਅਰ ਗ੍ਰੇਡਿੰਗ ਹੋਣੀ ਚਾਹੀਦੀ ਆ, ਤੁਹਾਡਾ ਜੋ ਐਨੂਅਲ ਸਿਸਟਮ ਹੈਗਾ ਉਹਦੇ ਵਿੱਚ ਬਹੁਤ ਸਾਰੀਆਂ ਗੜਬੜਾਂ ਨੇ, ਖਾਮੀਆਂ ਨੇ, ਉਹ ਵਿਦ ਪਰੂਫ ਅਸੀਂ ਉਹਨਾਂ ਕੋਲ ਰੱਖੀਆਂ। ਜਿਹਦੇ ਵਿੱਚ ਇਹ ਹੈਗਾ ਕਿ ਸਾਨੂੰ ਜਿਹਦਾ ਸ਼ੰਕਾ ਸੀ ਸਦਾ ਹੁੰਦਾ ਵੀ ਆ ਉਹ ਇਹ ਹੈ ਕਿ ਯੂਨੀਵਰਸਿਟੀ ਨੇ ਪਰਸੋਂ ਜਦੋਂ ਸਟੂਡੈਂਟਸ ਨੂੰ ਗੱਲਬਾਤ ਲਈ ਸੱਦਿਆ ਤਾਂ ਯੂਨੀਵਰਸਿਟੀ ਨੇ ਕਿਹਾ, ਵਰਬਲੀ ਇਹ ਕਿਹਾ ਯੂਨੀਵਰਸਿਟੀ ਨੇ ਕਿ ਟੋਟਲ 132 ਬੱਚੇ ਨੇ ਜਿਹੜੇ ਫੇਲ ਹੋਏ ਆ ਜੋ ਸਾਡੇ ਧਿਆਨ ਦੇ ਵਿੱਚ ਆਇਆ, ਅਸੀਂ 100 ਬੱਚਾ ਪਾਸ ਕਰ ਦਿੱਤਾ ਆਲਰੇਡੀ, ਕਿਉਂਕਿ 230 ਬੱਚੇ ਨੇ ਟੋਟਲ ਇਸ ਕੋਰਸ ਦੇ ਅੰਦਰ 132 ਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਅਸੀਂ 100 ਬੱਚਾ ਪਾਸ ਕਰ ਦਿੱਤਾ, ਉਹਨਾਂ ਦੇ ਪੋਰਟਲ ਦੇ ਉੱਤੇ ਕੱਲ੍ਹ ਤੱਕ ਅਪਡੇਟ ਹੋ ਜੂ। ਦੂਸਰਾ ਕਿ ਜਿਹੜੇ 32 ਸਟੂਡੈਂਟ ਹੈਗੇ ਆ ਉਹਨਾਂ ਨੂੰ ਅਸੀਂ ਰਿਵੈਲੂਏਟ ਕਰ ਰਹੇ ਹਾਂ ਤੇ ਫਰਾਈਡੇ ਤੱਕ ਅਸੀਂ ਜਵਾਬਦੇਹੀ ਦੇਵਾਂਗੇ ਇਹਦੀ। ਤਾਂ ਅਸੀਂ ਆਰਗੇਨਾਈਜੇਸ਼ਨ ਵੱਲੋਂ ਇਹ ਕਿਹਾ ਕਿ ਇਹ ਸਾਡੇ ਸੰਘਰਸ਼ ਦੀ ਵੱਡੀ ਜਿੱਤ ਹੈਗੀ ਆ, ਵਿਦਿਆਰਥੀ ਇਕਜੁੱਟ ਹੋ ਕੇ ਲੜੇ ਤੇ ਇਸ ਗੱਲ ਤੋਂ ਦੋ ਗੱਲਾਂ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਯੂਨੀਵਰਸਿਟੀ ਇਟ ਮੀਨਸ ਯੂਨੀਵਰਸਿਟੀ ਗਲਤ ਸੀ ਤੇ ਜੇਕਰ ਉਹਨਾਂ ਨੇ ਬੱਚਿਆਂ ਨੂੰ ਪਾਸ ਕੀਤਾ ਤੇ ਜਿਹੜੇ ਤਰੀਕੇ ਨਾਲ ਪਾਸ ਕੀਤਾ ਸਾਨੂੰ ਉਹਦੇ ਉੱਤੇ ਵੀ ਕੁਐਸਚਨ ਹੈ। ਅਸੀਂ ਉਹਨੂੰ ਇਹ ਨਹੀਂ ਕਹਿੰਦੇ ਵੀ ਕਿ ਜੇਕਰ ਉਹਨਾਂ ਨੇ 100 ਬੱਚਾ ਜੋ ਉਹਨਾਂ ਦੇ ਕਹਿਣ ਮੁਤਾਬਕ ਆ ਕਿ 100 ਬੱਚਾ ਅਸੀਂ ਪਾਸ ਕਰਤਾ ਤਾਂ ਅਸੀਂ ਉਸ ਗੱਲ ਨੂੰ ਇਹ ਨਹੀਂ ਮੰਨਦੇ ਹੈਗੇ ਕਿ ਬੱਚਿਆਂ ਨੂੰ ਪਾਸ ਕਰਤਾ ਤਾਂ ਅਸੀਂ ਉਸ ਗੱਲ ਤੇ ਕੋਈ ਇਹ ਹੈ ਵੀ ਸਾਡਾ ਸਟੈਂਡ ਵੀ ਹਾਂ ਇਸ ਤਰ੍ਹਾਂ ਹੀ ਬੱਚਿਆਂ ਨੂੰ ਪਾਸ ਕਰਨਾ ਵੀ ਜਾਇਜ਼ ਨਹੀਂ ਹੈ। ਇਹ ਵੀ ਯੂਨੀਵਰਸਿਟੀ ਦਾ ਇੱਕ ਸ਼ੰਕਾ ਖੜਾ ਕਰਦਾ ਕਿ ਇਹ ਕੋਈ ਫੇਅਰ ਗ੍ਰੇਡਿੰਗ ਜਾਂ ਸਾਨੂੰ ਇਹ ਨਹੀਂ ਦੱਸਿਆ ਗਿਆ ਵੀ ਅਸੀਂ ਹੁਣ ਉਹ ਕਿਵੇਂ ਪਾਸ ਕੀਤੇ ਆ ਬੱਚੇ। ਇਹਦੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਪ੍ਰੋਫੈਸਰ ਹੈਗਾ ਉਹ ਤੋਂ ਕੁਤਾਹੀਆਂ ਹੋਈਆਂ ਨੇ, ਅਸੀਂ ਉਸ ਪ੍ਰੋਫੈਸਰ ਤੋਂ ਤੁਹਾਨੂੰ ਰਿਟਰਨ ਦੇ ਵਿੱਚ ਜਿਹੜੀ ਹੈਗੀ ਆ ਉਹ ਮਾਫੀਨਾਮਾ ਦੇਵਾਂਗੇ। ਤੇ ਜੇ ਤੁਸੀਂ ਬਾਅਦ ਦੇ ਵਿੱਚ ਮੀਡੀਆ ਦੇ ਸਾਹਮਣੇ ਯੂਨੀਵਰਸਿਟੀ ਨੇ ਇਹ ਬਿਆਨ ਦਿੱਤਾ ਹੈਗਾ ਕਿ ਇਹ ਤਾਂ ਜਿਹੜੀਆਂ ਆਰਗੇਨਾਈਜੇਸ਼ਨਾਂ ਹੈਗੀਆਂ ਨੇ ਉਹਨਾਂ ਵੱਲੋਂ ਤੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ ਵੱਲੋਂ ਬੇਲੋੜਾ ਵਿਵਾਦ ਖੜਾ ਕੀਤਾ ਜਾ ਰਿਹਾ। 100 ਬੱਚੇ ਤਾਂ ਆਲਰੇਡੀ ਪਹਿਲਾਂ ਹੀ ਪਾਸ ਸੀ, ਇਹ ਤਾਂ ਸਿਰਫ 32 ਸਟੂਡੈਂਟਸ ਨੂੰ ਪਾਸ ਕਰਾਉਣ ਦਾ ਧੱਕੇ ਨਾਲ ਜਿਹੜਾ ਹੈਗਾ ਇਹ ਐਜੂਕੇਸ਼ਨ ਹੈਗੀ ਆ। ਉਹਦੇ ਵਿੱਚ ਯੂਨੀਵਰਸਿਟੀ ਨੇ ਇੱਕ ਸਾਜਿਸ਼ ਰਚੀ ਆ, ਉਹ ਇਹ ਹੈ ਕਿ ਵਿਦਿਆਰਥੀਆਂ ਦੇ ਵਿੱਚ ਫੁੱਟ ਪਾਉਣ ਦੇ ਲਈ 100 ਬੱਚੇ ਨੂੰ ਪਾਸ ਕਰਕੇ ਜਿਹੜੇ 32 ਸਟੂਡੈਂਟ ਹੈਗੇ ਆ ਉਹਨਾਂ ਦੇ ਲਈ ਇਹ ਗੱਲ ਕਹਿ ਕੇ ਮੀਡੀਆ ਦੇ ਸਾਹਮਣੇ, ਕਿਉਂਕਿ ਅੰਦਰ ਮੀਟਿੰਗ ਦੇ ਵਿੱਚ ਗੱਲਬਾਤ ਦੇ ਵਿੱਚ ਉਹਨਾਂ ਨੇ ਵਾਰ ਵਾਰ ਇਸ ਗੱਲ ਲਈ ਕਿਹਾ, ਕਿਉਂਕਿ ਵਿਦਿਆਰਥੀਆਂ ਕੋਲ ਈਮੇਲ ਵੀ ਨੇ ਇਸ ਗੱਲ ਦਾ ਪ੍ਰੂਫ ਨੇ ਉਹਨਾਂ ਕੋਲ ਕਿ ਪਹਿਲਾਂ ਜਿਹੜੇ ਬੱਚੇ ਫੇਲ ਹੋਏ ਸੀ ਉਹ ਉਸ ਮੀਟਿੰਗ ਤੋਂ ਬਾਅਦ ਉਹਨਾਂ ਦੇ ਪੋਰਟਲ ਦੇ ਉੱਤੇ ਅਪਡੇਟ ਹੋ ਗਿਆ, ਉਹ ਪਾਸ ਕਰ ਦਿੱਤੇ ਉਹਨਾਂ ਨੇ। ਤਾਂ ਕੁੱਲ ਮਿਲਾ ਕੇ ਹੁਣ ਇਹ ਬਣ ਰਹੀ ਹੈਗੀ ਆ ਪ੍ਰਸ਼ਾਸਨ ਜਿਹੜੀ ਬਾਹਰ ਉਹਨਾਂ ਨੇ ਯੂਨੀਵਰਸਿਟੀ ਵੱਲੋਂ ਫੈਲਾਈ ਜਾ ਰਹੀ ਹੈ ਵਾਰ ਵਾਰ ਕਿ 100 ਵਿਦਿਆਰਥੀ ਤਾਂ ਪਹਿਲਾਂ ਹੀ ਪਾਸ ਸੀ, ਜਿਹੜੇ 32 ਵਿਦਿਆਰਥੀ ਹੈਗੇ ਉਹਨਾਂ ਨੂੰ ਧੱਕੇ ਨਾ ਪਾਸ ਕਰਾਉਣ ਦੀ ਕਿਤੇ ਨਾ ਕਿਤੇ ਮੰਗ ਆ। ਤੇ ਅਸੀਂ ਫੇਰ ਤੁਹਾਡੇ ਰੇਡੀਓ ਚੈਨਲ ਦੇ ਥਰੂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਜੋ ਰਿਟਰਨ ਦੇ ਵਿੱਚ ਦਿੱਤਾ ਹੈਗਾ ਓਫੀਸ਼ੀਅਲੀ ਅਸੀਂ ਆਰਗੇਨਾਈਜੇਸ਼ਨ ਵੱਲੋਂ ਦਿੱਤਾ, ਉੱਥੇ ਕਿਤੇ ਵੀ ਅਸੀਂ ਇਹ ਗੱਲ ਨਹੀਂ ਕਹੀ, ਤੇ ਸਾਡੇ ਐਜੂਕੇਸ਼ਨ ਦੇ ਅੰਦਰ ਵੀ ਅਸੀਂ ਕਿਤੇ ਵੀ ਇਹ ਬੋਲ ਕੇ ਨਹੀਂ ਕਿਹਾ ਕਿ ਅਸੀਂ ਉਹਨਾਂ ਬੱਚਿਆਂ ਨੂੰ ਪਾਸ ਕਰਾ ਕੇ ਰਵਾਂਗੇ ਜਾਂ ਉਹਨਾਂ ਬੱਚਿਆਂ ਨੂੰ ਪਾਸ ਕਰਾਉਣ ਤੇ ਸੰਘਰਸ਼ ਜਾਰੀ ਰਹੂ। ਅਸੀਂ ਇਹ ਕਹਿੰਦੇ ਹੈਗੇ ਕਿ ਸਾਨੂੰ ਯੂਨੀਵਰਸਿਟੀ ਦੇ ਉੱਤੇ ਸ਼ੰਕਾ, ਉਹ ਸ਼ੰਕਾ ਇਸ ਗੱਲ ਦੀ ਜਿਹੜੀ ਯੂਨੀਵਰਸਿਟੀ ਨੇ ਹੁਣ ਤੱਕ ਦਾ ਰੋਲ ਪਲੇ ਕੀਤਾ ਉਹਦੇ ਉੱਤੋਂ ਉਹਦੇ ਵਿੱਚੋਂ ਪੈਦਾ ਹੋਇਆ, ਇਸ ਕਰਕੇ ਇਹਦੀ ਫੇਰ ਗ੍ਰੇਡਿੰਗ ਹੋਣੀ ਚਾਹੀਦੀ ਆ।
ਠੀਕ ਹੈ ਤੇ ਮਨਦੀਪ ਹੋਰ ਇਹਦੇ ਵਿੱਚ ਕੀ ਹੈ? ਵੈਸੇ ਮੈਨੂੰ ਲੱਗਦਾ ਇੱਕ ਗੱਲ ਤਾਂ ਤੁਸੀਂ ਸਪਸ਼ਟ ਤੌਰ ਤੇ ਕਹਿ ਰਹੇ ਹੋ ਕਿ ਤੁਹਾਡੀ ਲੜਾਈ ਕਿਸੇ ਨੂੰ ਪਾਸ ਕਰਾਉਣ ਦੀ ਨਹੀਂ ਹੈ, ਤੁਹਾਡੀ ਲੜਾਈ ਇਹ ਹੈ ਕਿ ਸਿਸਟਮ ਦੇ ਵਿੱਚ ਜੇ ਕਿਤੇ ਜਿਹੜੇ ਜੇ ਕਿਤੇ ਕੀ ਆਲਮੋਸਟ ਉਹ ਪ੍ਰੂਫ ਹੋਏ ਗਿਆ ਕਿ ਖਾਮੀਆਂ ਨੇ ਜਿਹੜੀਆਂ ਉਹ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਤੇ ਉਹ ਕਿਸੇ ਦੀ ਡਿਸਕ੍ਰਿਪਸ਼ਨ ਮਨਮਰਜ਼ੀ ਨਾ ਹੋਵੇ, ਆਰਬੀਟਰੇਰੀ ਨਹੀਂ ਹੋਣਾ ਚਾਹੀਦਾ, ਇੱਕ ਫੇਅਰ ਫੋਲੋਡ ਪ੍ਰੋਸੈਸ ਹੋਣਾ ਚਾਹੀਦਾ ਜਿਹਦੇ ਤੇ ਯੂਨੀਵਰਸਿਟੀ ਕੰਮ ਕਰੇ ਤੇ ਉਹਦੇ ਵਿੱਚ ਟ੍ਰਾਂਸਪੇਰੈਂਸੀ ਵੀ ਹੋਵੇ।
ਬਿਲਕੁਲ ਜੀ, ਕਿਉਂਕਿ ਕੱਲ ਇੱਕ ਹਿਊਮਨ ਰਿਸੋਰਸਿਸ ਐਂਡ ਬਿਜ਼ਨਸ ਦਾ ਜਿਹੜਾ ਰਿਜ਼ਲਟ ਸਾਹਮਣੇ ਆਇਆ ਉਹਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਹੋ ਰਿਹਾ ਕਿ ਬਹੁਤ ਹੀ ਲਾਇਕ ਬੱਚੇ ਜਿਹੜੇ ਕਿ ਬਾਕੀ ਸਾਰੇ ਸਬਜੈਕਟਾਂ ਦੇ ਵਿੱਚੋਂ ਪਾਸ ਨੇ ਤੇ ਇਸ ਇੱਕ ਸਬਜੈਕਟ ਦੇ ਵਿੱਚੋਂ 100-150 ਬੱਚਾ ਜੋ ਕਹਿ ਰਹੇ ਨੇ ਬੱਚਿਆਂ ਦਾ ਇਹ ਕਹਿਣਾ ਹੈਗਾ ਉਹ ਲਿਸਟ ਤਿਆਰ ਕਰ ਰਹੇ ਨੇ ਇਸ ਵਕਤ, ਉਹ ਸਾਡੇ ਕੋਲ ਇਸ ਗੱਲ ਦੀ ਅਸੀਂ ਨਹੀਂ ਪੁਸ਼ਟੀ ਕਰਦੇ ਵੀ ਕੀ ਉਹ 150 ਨੇ, ਉਹਦੀ ਉਹ ਲਿਸਟ ਤਿਆਰ ਕਰ ਰਹੇ ਨੇ, ਉਹਨਾਂ ਕੋਲ ਪ੍ਰੂਫ ਵੀ ਹੈਗੇ ਨੇ, ਉਹਨਾਂ ਨੇ ਈਮੇਲ ਵੀ ਸਾਂਝੀਆਂ ਕੀਤੀਆਂ ਸਾਡੇ ਨਾਲ ਸ਼ੇਅਰ ਕੀਤੀਆਂ। ਤਾਂ ਇਸ ਗੱਲ ਤੋਂ ਇੱਕ ਗੱਲ ਸਾਹਮਣੇ ਆ ਰਹੀ ਹੈਗੀ ਹੈ ਕਿ ਯੂਨੀਵਰਸਿਟੀ ਦੇ ਅੰਦਰ ਕੁਛ ਨਾ ਕੁਛ ਜਿਹੜੀ ਗੜਬੜ ਹੈਗੀ ਆ ਪ੍ਰਬੰਧਕੀ ਢਾਂਚੇ ਦੇ ਵਿੱਚ ਚੱਲ ਰਹੀ ਆ, ਕਿਉਂਕਿ ਅਸੀਂ ਉੱਥੇ ਐਜੂਕੇਸ਼ਨ ਦੇ ਵਿੱਚ ਰਹਿੰਦਿਆਂ ਹੋਇਆ ਦੇਖਿਆ ਕਿ ਬਹੁਤ ਸਾਰੇ ਵਿਦਿਆਰਥੀ ਇਹੋ ਜਿਹੇ ਨੇ ਜਿਹੜੇ ਮਤਲਬ ਇੱਕ ਇੱਕ ਮਹੀਨੇ ਤੋਂ, ਕੋਈ 15 ਦਿਨ ਤੋਂ, ਕੋਈ 1 ਵੀਕ ਤੋਂ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ, ਜਿਹਨਾਂ ਨੂੰ ਕੋਈ ਰਿਪਲਾਈ ਨਹੀਂ ਆਉਂਦਾ। ਯੂਨੀਵਰਸਿਟੀ ਦੇ ਵਿੱਚ ਰਜਿਸਟਰਾਰ ਆਫਿਸ ਇਹ ਕਹਿ ਦਿੰਦਾ ਕਿ ਤੁਸੀਂ ਸੰਬੰਧਿਤ ਪ੍ਰੋਫੈਸਰ ਨਾਲ ਗੱਲ ਕਰੋ, ਸੰਬੰਧਿਤ ਪ੍ਰੋਫੈਸਰ ਕਹਿ ਦਿੰਦਾ ਮੈਨੂੰ ਈਮੇਲ ਕਰਨ ਦੀ ਲੋੜ ਨਹੀਂ, ਮੈਂ ਤੁਹਾਨੂੰ ਬਲੌਕ ਕਰ ਦੂੰ, ਤੁਸੀਂ ਜਾ ਕੇ ਰਜਿਸਟਰਾਰ ਆਫਿਸ ਗੱਲ ਕਰੋ। ਤਾਂ ਇਸ ਤਰ੍ਹਾਂ ਵਿਦਿਆਰਥੀ ਜਿਹੜੇ ਹੈਗੇ ਨੇ ਉਹ ਰੁਲ ਰਹੇ ਨੇ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਵੀ ਸਾਹਮਣੇ ਆਈਆਂ ਵੀ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈਗਾ ਉਹਦਾ ਬਿਹੇਵ ਬੜਾ ਹੀ ਇਸ ਗੱਲ ਨੂੰ ਲੈ ਕੇ ਕਿ ਇਹ ਜਿਹੜੇ ਸੱਭਿਆਚਾਰਕ ਵਖਰੇਵੇ ਕਰਕੇ ਵੀ ਤੇ ਲੈਂਗੁਏਜ ਕਰਕੇ ਵੀ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਮਿਸ ਬਿਹੇਵ ਆ ਉਹ ਲਗਾਤਾਰ ਹੁੰਦਾ ਆ ਰਿਹਾ। ਉਹਦੇ ਵਿੱਚ ਜਿਹੜਾ ਪ੍ਰੋਫੈਸਰ ਨੇ ਇਹਨਾਂ ਬੱਚਿਆਂ ਨੂੰ ਫੇਲ ਕੀਤਾ, ਜੋ ਉਹਦੀ ਲੈਂਗੁਏਜ ਆ ਜਿਸ ਤਰ੍ਹਾਂ ਉਹ ਬੱਚਿਆਂ ਨੂੰ ਸਿੱਧਾ ਸਿੱਧਾ ਧਮਕੀ ਦਿੰਦਾ, ਕਿਉਂਕਿ ਜਿਹੜੇ ਬੱਚਿਆਂ ਨੂੰ ਹੁਣ ਇਹਨਾਂ ਨੇ ਪਾਸ ਕੀਤਾ ਕੁਝ ਦਿਨ ਪਹਿਲਾਂ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਹੈਗੇ ਹਾਂ, ਕੁਝ ਦਿਨ ਪਹਿਲਾਂ ਉਹਨਾਂ ਬੱਚਿਆਂ ਨੂੰ ਇਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਡੇ 'ਤੇ ਕਾਰਵਾਈ ਕਰਾਂਗੇ। ਮਤਲਬ ਕਹਿਣ ਦਾ ਮਤਲਬ ਇਹ ਆ ਵੀ ਉਹਨਾਂ ਨੂੰ ਇਹ ਪਹਿਲਾਂ ਥਰੈਟ ਕੀਤਾ, ਜਦੋਂ ਉਹਨਾਂ ਨੂੰ ਲੱਗਿਆ ਕਿ ਨਹੀਂ ਇਹ ਸਾਰੇ ਜਿਹੜੇ ਪ੍ਰੂਫ ਵਿਦ ਪ੍ਰੂਫ ਗੱਲਬਾਤ ਕਰ ਰਹੇ ਹੈਗੇ ਸਾਡੇ ਉੱਤੇ ਕੁਐਸਚਨ ਖੜਾ ਹੋਊਗਾ, ਤਾਂ ਉਹ ਇਸ ਗੱਲ 'ਤੇ ਰਾਜ਼ੀ ਹੋਏ, ਉਹ ਤੋਂ ਪਿੱਛੇ ਹਟੇ ਆ। ਜਿਹੜੇ ਬੱਚਿਆਂ ਦੇ ਪਹਿਲਾਂ ਫੇਲ ਸੀ ਉਹਨਾਂ ਨੂੰ ਬਾਅਦ ਦੇ ਵਿੱਚ ਪਾਸ ਕੀਤਾ ਗਿਆ, ਜਿਹੜੇ ਬੱਚਿਆਂ ਦੇ ਪਹਿਲਾਂ ਇਹ ਹੈਗਾ ਵੀ ਮਾਰਕਸ ਕਿਸੇ ਦੇ 25 ਆ ਉਹਦੇ 49 ਕਰਕੇ ਉਹਨੂੰ 1 ਮਾਰਕਸ 'ਤੇ ਫੇਲ ਕਰਤਾ, ਜਿਹਦੀ ਕਿਤੇ ਨਾ ਕਿਤੇ ਵਾਰ ਵਾਰ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਉਹਨਾਂ ਦੇ ਪੋਰਟਲ ਦੇ ਨਾਲ ਵਾਰ ਵਾਰ ਛੇੜਛਾੜ ਹੋ ਰਹੀ ਹੈ। ਤੇ ਇਹ ਤੋਂ ਬਿਨਾਂ ਵੀ ਜਿਹੜਾ ਅਸੀਂ ਦੇਖਿਆ ਹੈਗਾ ਯੂਨੀਵਰਸਿਟੀ ਦੇ ਅੰਦਰ ਕਿ ਇੱਕ ਸਟੂਡੈਂਟ ਪਿੱਛੇ ਇੱਕ ਏਜੰਸੀ ਨੂੰ, ਜੇ ਕੋਈ ਇੰਡੀਆ ਦੇ ਵਿੱਚੋਂ ਕੋਈ ਏਜੰਸੀ ਇੱਕ ਸਟੂਡੈਂਟ ਨੂੰ ਇਸ ਯੂਨੀਵਰਸਿਟੀ 'ਚ ਭੇਜਦੀ ਹੈ ਤਾਂ ਪਰ ਸਟੂਡੈਂਟ $4,631 ਉਸ ਏਜੰਸੀ ਨੂੰ ਕਮਿਸ਼ਨ ਮਿਲਦਾ। ਇਸ ਤੋਂ ਬਿਨਾਂ ਜਿਹੜਾ ਇਹਨਾਂ ਨੇ ਪਿਛਲੇ ਸਾਲ 2016-17 ਤੋਂ ਲੈ ਕੇ 22-23 ਤੱਕ ਜਿਹੜਾ ਹੈਗਾ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੀ ਫੀਸਾਂ ਦੇ ਵਿੱਚ ਵਾਧਾ ਕੀਤਾ, ਪਿਛਲੇ ਸਾਲ ਇਹ ਕੀਤਾ ਇਹਨਾਂ ਨੇ ਕਿ ਇਸੇ ਤਰ੍ਹਾਂ ਹੀ 100-150 ਸਟੂਡੈਂਟ ਫੇਲ ਕਰਤਾ ਉਹਨਾਂ ਤੋਂ 3 ਤੋਂ ਲੈ ਕੇ $3,500 ਤੱਕ ਫੀਸ ਲਈ। ਇਸ ਵਾਰ ਵੀ ਇਹੀ ਹੋਇਆ ਕਿ ਬਹੁਤ ਸਾਰੇ ਸਟੂਡੈਂਟ ਦੋ ਵਾਰ ਵੀ ਫੇਲ ਕੀਤੇ ਉਹਨਾਂ ਤੋਂ ਵੀ 3,000 ਤੋਂ ਲੈ ਕੇ 3,500 ਤੱਕ ਦੀ ਫੀਸ ਲਈ ਜਾਂਦੀ ਹੈ। ਤਾਂ ਇਹ ਵੀ ਇਹ ਇਸ ਗੱਲ ਵੱਲ ਵੀ ਸ਼ੱਕ ਦੀ ਸੂਈ ਜਾਂਦੀ ਹੈਗੀ ਹੈ ਕਿ ਇਹਨਾਂ ਦਾ ਜਿਹੜਾ ਰੈਵਨਿਊ ਜਨਰੇਟ ਕਰਨਾ ਹੈਗਾ ਇਹਨਾਂ ਨੇ ਬੱਚਿਆਂ ਤੋਂ ਐਜੂਕੇਸ਼ਨ ਉਹਨਾਂ ਨੇ ਇਸ ਤਰ੍ਹਾਂ ਫੇਲ ਕਰਕੇ ਉਹਦਾ ਕੋਈ ਲੌਜਿਕ ਉਹਦਾ ਕੋਈ ਆਨਸਰ ਨਹੀਂ ਦੇਣਾ ਉਹਨਾਂ ਨੂੰ ਤੇ ਉਹਦੇ ਚੋਂ ਕਿਤੇ ਨਾ ਕਿਤੇ ਹੈਗਾ ਕਿ
ਪੈਸਾ ਬਟੋਰ। ਇੱਕ ਚੀਜ਼ ਦੱਸਿਓ ਮੈਨੂੰ ਮਨਦੀਪ ਜੀ, ਇੱਕ ਚੀਜ਼ ਹੋਰ ਆਪਾਂ ਕਲੀਅਰ ਕਰ ਲੈਂਦੇ ਹਾਂ ਕਿ ਜਿਵੇਂ ਤੁਸੀਂ ਕਿਹਾ ਕਿ ਕਈ ਮੈਂਬਰਸ ਆਫ ਪਾਰਲੀਮੈਂਟ ਨੂੰ ਤੁਸੀਂ ਲੈਟਰ ਲਿਖਿਆ, ਯਾਨੀ ਪੋਲੀਟਿਕਸ ਨੂੰ ਇਨਵੋਲਵ ਕੀਤਾ ਕੈਨੇਡੀਅਨ, ਕਿਉਂਕਿ ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮਾਮਲਾ ਨਹੀਂ ਹੈ। ਜੇ ਅਸੀਂ ਡਿਵਾਈਡ ਐਂਡ ਰੂਲ ਵਾਂਗੂ ਦੇਖੀਏ ਤੇ ਕੁਝ ਲੋਕਲ ਲੋਕ ਜਿਹੜੇ PR ਨੇ ਜਾਂ ਸਿਟੀਜ਼ਨ ਹੋਣਗੇ ਉਹ ਇਹ ਦੇਖਦੇ ਹੋਣੇ ਕਿ ਸਾਨੂੰ ਕੀ ਲੈਣਾ ਦੇਣਾ, ਪਰ ਇਹ ਓਵਰਆਲ ਕੈਨੇਡੀਅਨ ਐਜੂਕੇਸ਼ਨ ਹਾਇਰ ਐਜੂਕੇਸ਼ਨ ਨਾਲ ਸੰਬੰਧਿਤ ਮਾਮਲਾ ਹੈ। ਅੱਜ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਪ੍ਰਭਾਵ ਆ ਜਿਹੜਾ ਉਹ ਦੇਸ਼ ਦੇ ਵਿੱਚ ਜਿਹੜੇ ਦੂਜੇ ਸਟੂਡੈਂਟ ਪੜ੍ਹਦੇ ਉਹਨਾਂ ਤੇ ਵੀ ਪੈ ਰਿਹਾ ਕਿ ਯੂਨੀਵਰਸਿਟੀਆਂ ਨੂੰ ਜਾਂ ਪ੍ਰਾਈਵੇਟ ਅਦਾਰਿਆਂ ਨੂੰ ਤੇ ਇਹ ਹੈ ਕਿ ਸਾਡੀਆਂ ਵੱਧ ਤੋਂ ਵੱਧ ਸੀਟਾਂ ਤੇ ਅੰਤਰਰਾਸ਼ਟਰੀ ਵਿਦਿਆਰਥੀ ਆਉਣ, ਅਸੀਂ 3 ਗੁਣਾ ਫੀਸ ਲੈ ਰਹੇ ਹਾਂ। ਇਹਦੇ ਕਰਕੇ ਕੈਨੇਡਾ ਦੇ ਬੱਚੇ ਆ ਜਿਹੜੇ ਕੈਨੇਡਾ ਦੇ ਉਹਨਾਂ ਦੀ ਪੜ੍ਹਾਈ ਵੀ ਪਿੱਛੇ ਪੈ ਰਹੀ ਹੈ। ਉਹਨਾਂ ਨੂੰ ਪ੍ਰਾਇਓਰਿਟੀ ਤੇ ਪ੍ਰੈਫਰੈਂਸ ਦਾ ਚਲੋ ਛੱਡ ਹੀ ਦਿਓ, ਉਹਨਾਂ ਨੂੰ ਬਰਾਬਰੀ ਅਧਿਕਾਰ ਮਿਲਣਾ ਵੀ ਮੁਸ਼ਕਲ ਹੈ ਜਦੋਂ ਮੈਨੂੰ ਇੱਕ ਪਾਸੋਂ 3 ਗੁਣਾ ਕਮਾਈ ਹੋ ਰਹੀ ਹੈ। ਸੋ ਜੇ ਇਹਨੂੰ ਆਪਾਂ ਇੱਕ ਪੋਲੀਟੀਕਲ ਮੁੱਦਾ ਵੀ ਦੇਖੀਏ ਕਿ ਦੇਸ਼ ਦੀ ਐਜੂਕੇਸ਼ਨ ਨਾਲ ਸੰਬੰਧਿਤ ਹੈ, ਕੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਚਰਚਾ ਦੇਸ਼ ਵਿੱਚ ਚੱਲ ਸਕਦੀ ਹੈ? ਕੋਈ ਪੋਲੀਟੀਕਲ ਪਾਰਟੀ ਪ੍ਰੋਪੇਗੈਂਡੇ ਦੇ ਐਂਗਲ ਤੋਂ ਜਾਂ ਮਾੜੀ ਮੋਟੀ ਕੋਈ ਸੋਫਟ ਕਾਰਨਰ ਰੱਖਦੀ ਹੈ ਟੂ ਪ੍ਰਿਜ਼ਰਵ ਔਰ ਟੂ ਮੇਕ ਬੈਟਰ ਦੀ ਕੈਨੇਡੀਅਨ ਐਜੂਕੇਸ਼ਨ ਸਿਸਟਮ, ਜਾਂ ਇਹ ਸਵਾਲ ਸਾਡੀ ਸੋਸਾਇਟੀ ਵਿੱਚ ਸਾਡੀ ਪੋਲੀਟਿਕਸ ਵਿੱਚ ਹੈ ਹੀ ਹੋਈ ਨਹੀਂ? ਉਹਨੂੰ ਲੈ ਕੇ ਤੁਹਾਡਾ ਕੀ ਹੁਣ ਤੱਕ ਦਾ ਤਜਰਬਾ?
ਦੇਖੋ ਜੀ, ਇਸ ਪੋਲੀਟਿਕਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਕੋਈ ਸਵਾਲ ਨਹੀਂ ਹੈ। ਸਾਨੂੰ ਹਾਲੇ ਤੱਕ ਕਿਸੇ ਵੀ ਜ਼ਿੰਮੇਵਾਰ ਜਿਹੜਾ MP ਹੈਗਾ ਉਹਦੇ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਇਸ ਗੱਲ ਲਈ ਕਿ ਤੁਸੀਂ ਉਹਦੀ ਜਾਂਚ ਪੜਤਾਲ ਕਰੋ। ਤੁਸੀਂ ਇੰਨੇ ਦਿਨਾਂ ਤੋਂ ਵਿਦਿਆਰਥੀ ਠੰਡ ਦੇ ਵਿੱਚ ਬੈਠੇ ਹੈਗੇ ਨੇ, ਤੁਸੀਂ ਉਹਨਾਂ ਕੋਲ ਆ ਕੇ ਕੋਈ ਉਹਨਾਂ ਦੀ ਹਮਦਰਦੀ ਉਹਨਾਂ ਦਾ ਦੁੱਖ ਸੁੱਖ ਪੁੱਛੋ, ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ? ਜਾਂਦੀ ਇਹਨਾਂ ਦੇ ਏਜੰਡੇ ਤੇ ਨਹੀਂ ਹੈ, ਨਾ ਤਾਂ ਓਪੋਜੀਸ਼ਨ ਦੇ ਏਜੰਡੇ ਤੇ, ਨਾ ਰੂਲਿੰਗ ਕਲਾਸ ਦੇ ਏਜੰਡੇ ਤੇ ਹੈਗਾ। ਉਹਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਹੈਗੇ ਕਿ ਜਿਹੜੇ ਬਾਕੀ ਕਮਿਊਨਿਟੀ ਦੇ ਲੋਕ ਹੈਗੇ ਆ ਉਹਨਾਂ ਦਾ ਜੇ ਉਸ ਐਂਗਲ ਤੋਂ ਖੜ ਕੇ ਦੇਖਣਾ ਹੋਵੇ ਕਿ ਉਹਨਾਂ ਦਾ ਇਸ ਵਿਦਿਆਰਥੀ ਐਜੂਕੇਸ਼ਨ ਦਾ ਕੀ ਸਰੋਕਾਰ ਹੋਣਾ ਚਾਹੀਦਾ, ਤੁਸੀਂ ਇਹ ਦੇਖੋ ਵੀ ਐਜੂਕੇਸ਼ਨ, ਇੱਥੋਂ ਦਾ ਹੈਲਥ ਸਿਸਟਮ, ਇਹ ਸਾਰਾ ਹੀ ਜਿਹੜਾ ਹੈਗਾ ਉਹ ਅੰਡਰ ਅਟੈਕ ਆ। ਪਿੱਛੇ ਜੇ ਇੱਕ CCPA ਦੀ ਇੱਕ ਰਿਪੋਰਟ ਆਈ ਆ, ਉਹਨਾਂ ਨੇ ਇਹ ਕਿਹਾ ਕਿ ਜਿਹੜੇ ਕੈਨੇਡਾ ਦੇ CEOs ਨੇ ਉਹ ਜਿੰਨਾ 27 ਮਿੰਟ ਦੇ ਵਿੱਚ ਕਮਾ ਲੈਂਦੇ ਨੇ ਤੇ ਇੱਕ ਬੰਦਾ ਜਿਹੜਾ ਚੰਗੀ ਸੈਲਰੀ ਦੇ ਉੱਤੇ ਕੰਮ ਕਰਦਾ ਉਹਦੀ ਜਿੰਨੀ ਐਨੂਅਲ ਇਨਕਮ ਹੈਗੀ ਆ ਤਾਂ ਉਹਦੇ ਬਰਾਬਰ ਉਸ ਟਾਈਮ ਹਰ 27 ਮਿੰਟ ਬਾਅਦ ਉਹਨਾਂ ਕੁ ਕਮਾ ਲੈਂਦੇ ਨੇ ਜਿੰਨਾ ਕਿ ਇੱਕ ਬੰਦਾ ਸਾਲ ਦੇ ਵਿੱਚ ਕਮਾਉਂਦਾ। ਦੂਜੇ ਪਾਸੇ ਹਾਲਤ ਇਹ ਹੈਗੀ ਆ ਇਸ ਸੋਸਾਇਟੀ ਦੀ ਵੀ ਕੈਨੇਡੀਅਨ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਹੈਗਾ, ਜਿਹੜੇ ਇੱਥੇ ਵੱਸਦੇ ਪੁਰਾਣੇ ਭਾਰਤੀ ਜਾਂ ਹੋਰ ਕਮਿਊਨਿਟੀਆਂ ਦੇ ਲੋਕ ਹੈਗੇ ਨੇ, ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀ ਆਮਦਨ ਦੇ ਵਿੱਚ 3% ਵਾਧਾ ਹੋਇਆ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ, ਤੇ ਜਿਹੜੀ ਮਹਿੰਗਾਈ ਦੀ ਦਰ ਹੈਗੀ ਆ ਉਹ 6.8% ਤੱਕ ਗਈ ਆ। ਇਟ ਮੀਨਸ ਉਹਨਾਂ ਦੇ ਉੱਤੇ ਅਪਰੋਕਸੀਮੇਟ ਜਿਹੜਾ 4% ਦਾ ਬੋਝ ਪਿਆ ਹੈਗਾ। ਤਾਂ ਜਦੋਂ ਅਸੀਂ ਇਸ ਗੱਲ ਨੂੰ ਐਂ ਕੋਰਲੇਟ ਕਰਕੇ ਦੇਖਦੇ ਹੈਗੇ ਆ ਕਿ ਇਕੱਲਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਹੀ ਇਹ ਸੰਕਟ ਨਹੀਂ ਹੈਗਾ, ਇਹ ਸੋਸਾਇਟੀ ਦੇ ਅੰਦਰ ਬਾਕੀ ਲੋਕਾਂ ਦੇ ਲਈ ਵੀ, ਉਹਦੇ ਵਿੱਚ ਉਹਨਾਂ ਦੇ ਉੱਤੇ ਵੀ ਮਹਿੰਗਾਈ ਦੇ ਰੂਪ ਦੇ ਵਿੱਚ ਲਾ ਲਓ ਤੁਸੀਂ, ਉਹਨਾਂ ਦੇ ਹੈਲਥ ਸਿਸਟਮ ਦੇ ਪੈਨਸ਼ਨ ਨੂੰ ਲੈ ਕੇ ਬਹੁਤ ਸਾਰੇ ਕੱਟ ਜਿਹੜੇ ਲਾਉਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਸੋਚ ਰਹੀਆਂ, ਬਜਟ ਜਿਹੜਾ ਐਜੂਕੇਸ਼ਨ ਦੇ ਪਬਲਿਕ ਐਜੂਕੇਸ਼ਨ ਦੇ ਉੱਤੇ ਬਜਟ ਘਟਾਇਆ ਜਾ ਰਿਹਾ, ਡਿਫੈਂਸ ਦੇ ਉੱਤੇ ਬਜਟ ਵਧਾਇਆ ਜਾ ਰਿਹਾ। ਤਾਂ ਇਹ ਸਾਰੀਆਂ ਹਾਲਤਾਂ ਜਿਹੜੀਆਂ ਹੈਗੀਆਂ ਆਮ ਲੋਕਾਂ ਦੇ ਲਈ ਵੀ, ਕੈਨੇਡਾ ਹੁਣ ਉਹ ਕੈਨੇਡਾ ਨਹੀਂ ਰਿਹਾ ਜਿਹੜਾ ਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਤਾਂ ਜੀਵਨ ਦੀਆਂ ਹਾਲਤਾਂ ਬਹੁਤ ਬਿਹਤਰ ਨੇ। ਤਾਂ ਆਮ ਤੌਰ ਤੇ ਇਹ ਜੇ ਦੇਖੀਏ ਤਾਂ ਇਹ ਸੋਸਾਇਟੀ ਦਾ ਹੀ ਵੱਡਾ ਕ੍ਰਾਈਸਿਸ ਆ, ਤੇ ਉਸ ਕ੍ਰਾਈਸਿਸ ਦੇ ਪਿੱਛੇ ਜਿਹੜਾ ਹੈਗਾ ਮੋਟਿਵ ਉਹ ਉਹੀ ਆ ਜਿਹੜਾ ਇਹਨਾਂ ਵਿਦਿਆਰਥੀਆਂ ਦੇ ਨਾਲ ਵੀ ਹੋ ਰਿਹਾ ਹੈਗਾ। ਉਹ ਮੋਟਿਵ ਇਹ ਹੈਗਾ ਕਿ ਤੁਸੀਂ ਹਰ ਇੱਕ ਅਦਾਰੇ ਦੇ ਵਿੱਚੋਂ ਜਿਹੜੀ ਸਰਕਾਰ ਹੈਗੀ ਆ ਉਹ ਆਪਣਾ ਹੱਥ ਪਿੱਛੇ ਖਿੱਚ ਕੇ ਉਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪ ਰਹੀ ਆ। ਜਦੋਂ ਕੋਈ ਚੀਜ਼ ਪ੍ਰਾਈਵੇਟ ਹੱਥਾਂ 'ਚ ਚਲੀ ਜਾਂਦੀ ਆ ਤਾਂ ਉਹ ਬਿਜ਼ਨਸ ਰਹਿ ਜਾਂਦੀ ਆ, ਉਹ ਲੋਕ ਭਲਾਈ ਜਾਂ ਲੋਕ ਕਲਿਆਣ ਦਾ ਸਾਧਨ ਨਹੀਂ ਰਹਿੰਦੀ। ਇਸੇ ਤਰ੍ਹਾਂ ਇਹਨਾਂ ਦਾ ਐਜੂਕੇਸ਼ਨ ਤੇ ਹੈਲਥ ਸਿਸਟਮ ਜਾਂ ਜਿਹੜਾ ਵੀ ਇਹ ਬਾਕੀ ਅਦਾਰਿਆਂ ਨੂੰ ਲਗਾਤਾਰ ਉਹਦੇ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਹਜੇ ਉਹਨੂੰ ਸ਼ਬਦ ਇਹ ਵਰਤਦੇ ਹੈਗੇ ਆ ਕਿ ਉਹਦਾ ਚਿਹਰਾ ਮੋਹਰਾ ਪਬਲਿਕ ਵੀ ਰੱਖਦੇ ਆ, ਵਿੱਚ ਪ੍ਰਾਈਵੇਟ ਜਿਹੜੀ ਪਾਰਟਨਰਸ਼ਿਪ ਆ ਉਹ ਇਨਵੈਸਟਮੈਂਟ ਆ ਉਹ ਵੀ ਕਰਦੇ ਹੈਗੇ ਆ। ਤਾਂ ਜਦੋਂ ਤੋਂ ਪਿਛਲੇ 10 ਸਾਲ ਦੇ ਵਿੱਚੋਂ ਕੈਨੇਡੀਅਨ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅੰਦਰ ਪ੍ਰਾਈਵੇਟ ਜਿਹੜੀ ਹਿੱਸੇਦਾਰੀ ਵਧੀ ਹੈਗੀ ਆ ਤਾਂ ਉਹ ਪ੍ਰੋਫਿਟ ਓਰੀਐਂਟਡ ਹੋ ਗਈ, ਤਾਂ ਉਹਨੇ ਜਿਹੜੇ ਸਿੱਖਿਆ ਦੇ ਮਿਆਰ ਨੇ ਸਿੱਖਿਆ ਦੇ ਮਿਆਰ ਖਤਮ ਕਰਨੇ ਸ਼ੁਰੂ ਕਰ ਦਿੱਤੇ।
ਬਿਲਕੁਲ, ਆਪਾਂ ਤੁਹਾਡੇ ਤੋਂ ਕੰਕਲੂਡਿੰਗ ਰਿਮਾਰਕਸ ਲੈਂਦੇ ਹਾਂ। ਮੈਂ ਇੱਕ ਵਾਰੀ ਕਹਿ ਲੈਣਾ, ਕਈ ਵਾਰ ਕੋਈ ਲਿਸਨਰਸ ਵੱਲੋਂ ਕੁਐਸਚਨ ਆ ਜਾਂਦਾ, ਕੋਈ ਗੱਲ ਤੁਹਾਡੇ ਤੋਂ ਪੁੱਛਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਇਸ ਗੱਲਬਾਤ ਵਿੱਚ ਸ਼ਾਮਿਲ ਹੋ ਸਕਦੇ ਹੋ। ਸਾਡੇ ਕੋਲ 5 ਮਿੰਟ ਦਾ ਹੀ ਸਮਾਂ ਹੋਰ ਹੈ, 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਅਸੀਂ ਅੰਤਰਰਾਸ਼ਟਰੀ ਸਟੂਡੈਂਟਸ ਨਾਲ ਜਾਂ ਅਸੀਂ ਓਵਰਆਲ ਕੈਨੇਡੀਅਨ ਐਜੂਕੇਸ਼ਨ ਸਿਸਟਮ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਕਿ ਹਾਇਰ ਐਜੂਕੇਸ਼ਨ ਆਪਣੀ ਕਿਸ ਪਾਸੇ ਨੂੰ ਜਾ ਰਹੀ ਹੈ, ਤੇ ਰਾਜਨੀਤਿਕ ਧਿਰਾਂ ਚਾਹੇ ਉਹ ਕਿਸੇ ਵੀ ਪਾਸੇ ਦੀਆਂ ਹੋਣ, ਉਹਨਾਂ ਵਿੱਚ ਕੋਈ ਵੱਖਰੇਵਾ ਨਜ਼ਰ ਆਉਂਦਾ ਵੀ ਹੈ ਕਿ ਨਹੀਂ। ਤੇ ਸਾਡਾ ਇਹ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਮੰਡੇ ਟੂ ਫਰਾਈਡੇ ਸਵੇਰੇ 9 ਵਜੇ ਤੋਂ ਸਵੇਰੇ 7 ਵਜੇ ਤੋਂ 9 ਵਜੇ ਤੱਕ ਇਹ ਪ੍ਰੋਗਰਾਮ 2 ਘੰਟੇ ਲਈ ਤੁਹਾਡੇ ਲਈ ਪੇਸ਼ ਕੀਤਾ ਜਾਂਦਾ, ਤੁਸੀਂ ਇਹ ਸੁਣ ਸਕਦੇ ਹੋ। ਤੇ ਜੇਕਰ ਕਾਲ ਕਰਨੀ ਹੋਵੇ ਤਾਂ 416-620-1778 ਸਾਡਾ ਨੰਬਰ ਹੈ। ਮਨਦੀਪ ਜੀ, ਫਿਰ ਆਪਾਂ ਹੁਣ ਇਹ ਗੱਲ ਨੂੰ ਅੱਜ ਤਾਂ ਚਲੋ ਆਪਾਂ ਤਾਂ ਕੀ ਫੇਰੇ ਲਾ ਸਕਦੇ ਹਾਂ, ਪਰ ਜੇ ਅੱਜ ਦਾ ਨਤੀਜਾ ਕੱਢਣਾ ਹੋਵੇ ਤੇ ਉਹੀ ਪੁਰਾਣੀਆਂ ਟੈਕਟਿਕਸ ਨੇ ਕਿ ਕੁੱਝ ਬੱਚਿਆਂ ਨੂੰ ਪਾਸ ਕਰ ਦਿਓ, ਕੁੱਝ ਨੂੰ ਫੇਲ ਕਰ ਦਿਓ, ਕੁੱਝ ਨੂੰ ਆਪਣੇ ਵੱਲ ਲਾ ਲਓ, ਕੁੱਝ ਨੂੰ ਰਿਲੀਫ ਦੇ ਦਿਓ। ਇਸ ਤੋਂ ਬਾਅਦ ਸਵਾਲ ਮੁੜ ਕੇ ਉੱਥੇ ਆ ਜਾਂਦਾ ਇਕਜੁੱਟਤਾ ਦਾ, ਤੇ ਇਕਜੁੱਟਤਾ ਦੀ ਕ੍ਰਾਈਸਿਸ ਵੀ ਬੜੀ ਹੈ। ਜਿਹਨਾਂ ਨੂੰ ਤੁਸੀਂ ਇਕੱਠਾ ਕਰਨਾ ਚਾਹੁੰਦੇ ਹੋ, ਉਹ ਤਾਂ ਪੈਸੇ ਲਾ ਕੇ ਲੱਖਾਂ ਡਾਲਰ ਲੱਖਾਂ ਰੁਪਈਆ ਲਾ ਕੇ ਇੱਧਰ ਆਏ ਨੇ, ਉਹ ਮਜਬੂਰੀਆਂ ਦੇ ਮਾਰੇ ਵੀ ਨੇ, ਉਹ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਗਏ, ਇੱਥੇ ਆ ਕੇ ਦੇ ਸਿਸਟਮ ਦੇ ਵਿੱਚ ਵੀ ਉਹਨਾਂ ਦੇ ਅਧਿਕਾਰ ਘਟੇ ਹੋਏ ਨੇ, ਪਲੱਸ ਜਾਗਰਤੀ ਵੀ ਉਨੀ ਨਹੀਂ ਹੁੰਦੀ, ਅਵੇਅਰਨੈਸ ਨਹੀਂ ਹੁੰਦੀ ਹਾਊ ਟੂ ਫਾਈਟ, ਜਾਂ ਉਹਨਾਂ ਦੇ ਰਾਈਟ ਕੀ ਹੁੰਦੇ ਨੇ, ਕੀ ਉਹਨੂੰ ਅਸਰਟ ਕਰਨਾ ਠੀਕ ਹੈ ਕਿ ਗਲਤ ਹੈ। ਦੂਜਾ, ਅੱਜ ਕੱਲ੍ਹ ਪੂਰੀ ਦੁਨੀਆਂ 'ਚ ਪ੍ਰੋਟੈਸਟ ਕਰਨ ਨੂੰ ਵੀ ਬੜਾ ਮਾੜਾ ਗਿਣਿਆ ਜਾ ਰਿਹਾ ਕਿ ਪ੍ਰੋਟੈਸਟਰ ਦਾ ਮਤਲਬ ਹੈ ਜਿਵੇਂ ਦੇਸ਼ ਦੇ ਚੱਲਦੀ ਹੋਈ ਤਰੱਕੀ ਦੇ ਵਿੱਚ ਅੜਿੱਕਾ ਡਾਉਣ ਵਾਲੇ, ਅਜਿਹੇ ਵਿੱਚ ਫਿਰ ਉਹਨਾਂ ਨੂੰ ਜਥੇਬੰਦ ਕਰਕੇ ਪੀਸਫੁਲ ਪ੍ਰੋਟੈਸਟ ਲਈ ਉਹਦੀ ਤਾਂ ਕੋਈ ਸਾਜ਼ਗਰ ਜ਼ਮੀਨ ਵੀ ਬਣਾਉਣੀ ਬੜੀ ਮੁਸ਼ਕਲ ਹੋ ਜਾਂਦੀ ਹੈ। ਸੱਚਮੁੱਚ ਚੁਣੌਤੀਆਂ ਵੀ ਹੈਗੀਆਂ ਨੇ। ਹਾਂਜੀ
ਹਾਂਜੀ, ਬਿਲਕੁਲ, ਇਹ ਚੁਣੌਤੀਆਂ ਹੈਗੀਆਂ ਨੇ, ਕਿਉਂਕਿ ਜਿਹੜਾ ਨਵੇਂ ਤੇ ਪੁਰਾਣੇ ਵਾਲਾ, ਕੱਚੇ ਤੇ ਪੱਕੇ ਵਾਲਾ ਜਿਹੜਾ ਇਹ ਡਿਵਾਈਡ ਕੀਤਾ ਜਾ ਰਿਹਾ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਹੈ ਮਨਸ਼ਾ, ਕਿਉਂਕਿ ਤੁਸੀਂ ਦੇਖੋਗੇ ਕਿ ਬਹੁਤ ਥੋੜੀ ਗਿਣਤੀ ਦੀਆਂ ਉਦਾਹਰਨਾਂ ਨੂੰ ਇਹ ਚੱਕ ਲਿਆ ਜਾਂਦਾ ਹੈਗਾ, ਹਮੇਸ਼ਾ ਹੀ ਉਹਦਾ ਪ੍ਰੋਪੇਗੰਡਾ ਕੀਤਾ ਜਾਂਦਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਹੈਗੇ ਇਹ ਹੁੱਲੜਬਾਜ਼ੀ ਕਰਦੇ ਹੈਗੇ, ਇਹ ਪੜ੍ਹਦੇ ਨਹੀਂ ਹੈਗੇ, ਤਾਂ ਇਸ ਤਰ੍ਹਾਂ ਦੀਆਂ ਕੁਛ ਗੱਲਾਂ ਜਿਹੜੀਆਂ ਸਮਾਜ ਦੇ ਵਿੱਚ ਆਮ ਹੀ ਆਉਂਦੀਆਂ ਹੈਗੀਆਂ ਨੇ। ਇਸ ਐਜੂਕੇਸ਼ਨ ਦੇ ਵਿੱਚ ਵੀ ਅਸੀਂ ਦੇਖਿਆ ਹੈਗਾ ਕਿ ਇਹ ਜਿਹੜਾ ਫੈਕਟਰ ਹੈਗਾ ਇਹ ਬਹੁਤ ਹੀ ਸਾਹਮਣੇ ਦੇਖਣ ਨੂੰ ਸ਼ਰਮਨਾਕ ਹੈਗਾ, ਬਹੁਤ ਮਾੜਾ ਹੈਗਾ, ਜਿਹਦੇ ਵਿੱਚੋਂ ਇਹ ਡਿਵਾਈਡ ਉਹਨਾਂ ਨੂੰ ਕੀਤਾ ਹੀ ਜਾ ਰਿਹਾ ਹੈਗਾ ਕਿ ਇਹ ਜਿਹੜੇ ਵਿਦਿਆਰਥੀ ਹੈਗੇ ਆ ਪੜ੍ਹਦੇ ਹੈ ਨਹੀਂ, ਤੇ ਇਸ ਕਰਕੇ ਫੇਲ ਹੋ ਜਾਂਦੇ, ਤੇ ਜਦੋਂ ਫੇਲ ਹੋ ਜਾਂਦੇ ਉਦੋਂ ਧਰਨੇ ਤੇ ਬੈਠ ਜਾਂਦੇ ਆ। ਜਾਂਦੀ ਕਿਸੇ ਵੀ ਬਹੁਤ ਸਾਰੇ ਜਿਹੜੇ ਫੇਸਬੁੱਕਾਂ ਦੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਹੋਏ ਆਪੂ ਬਣੇ ਵਿਦਵਾਨ ਹੈਗੇ ਨੇ, ਉਹ ਇੱਕ ਸਟੇਟਮੈਂਟ ਜਾਰੀ ਕਰ ਦਿੰਦੇ ਆ, ਜਿਹਦੇ ਵਿੱਚ ਉਹ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਜਿਹੜਾ ਸਾਰਾ ਜਾਣਨਾ ਹੈਗਾ, ਉਹਨਾਂ ਦੇ ਵੀ ਲੌਜਿਕ ਜਾਣਨੇ ਹੈਗੇ, ਉਹ ਨਹੀਂ ਜਾਣਦੇ ਹੈਗੇ। ਇਹ ਪ੍ਰੋਬਲਮ ਬਿਲਕੁਲ ਇਸ ਸੋਸਾਇਟੀ ਦੇ ਅੰਦਰ ਹੈਗੀਆਂ ਨੇ, ਕਿਉਂਕਿ ਜਿਹੋ ਜਿਹਾ ਸਿਸਟਮ ਇੱਥੇ ਸੈੱਟ ਕੀਤਾ ਹੈਗਾ ਉਹਦੇ ਵਿੱਚ ਵਿਦਿਆਰਥੀਆਂ ਦੇ ਆਰਗੇਨਾਈਜ਼ ਹੋਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਹੈਗੀਆਂ ਨੇ। ਪਰ ਇੱਕ ਗੱਲ ਇਹਦੇ ਨਾਲ ਨਾਲ ਇਹ ਵੀ ਹੈਗੀ ਹੈ ਕਿ ਜਦੋਂ ਇੱਕ ਜਿਹੜਾ ਸਹਿਮ ਇਹ ਪੈਦਾ ਕੀਤਾ ਹੋਇਆ ਕਿ ਤੁਹਾਨੂੰ ਜਿਵੇਂ ਕੁਛ ਮੀਟਿੰਗਾਂ ਦੇ ਅੰਦਰ ਜਿਹਦੇ ਉਸ ਰੂਪ ਦੇ ਵਿੱਚ ਉਹਨੂੰ ਸਿੱਧ ਕਰਨਾ ਜਾਂ ਸਾਬਤ ਕਰਨਾ ਸਾਡੇ ਲਈ ਵੀ ਬੜਾ ਮੁਸ਼ਕਲ ਹੋ ਜਾਂਦਾ, ਅੰਦਰ ਖਾਤੇ ਵਿਦਿਆਰਥੀਆਂ ਨੂੰ ਇਸ ਹੱਦ ਤੱਕ ਡਰਾਇਆ ਜਾਂਦਾ ਕਿ ਜੇਕਰ ਤੁਸੀਂ ਬੋਲੋਗੇ ਤਾਂ ਤੁਹਾਡੀ PR ਗਾਹਾਂ ਅਸੀਂ IRCC ਨੂੰ ਵੀ ਈਮੇਲ ਕਰ ਸਕਦੇ ਹਾਂ, ਤੁਹਾਡੀ PR ਦੇ ਵਿੱਚ ਵੀ ਦਿੱਕਤ ਆ ਸਕਦੀ ਹੈ, ਕਿਉਂਕਿ ਇੱਥੇ ਸਿਸਟਮ ਇਸ ਤਰ੍ਹਾਂ ਨਾਲ ਸੈੱਟ ਕੀਤਾ ਹੋਇਆ। ਬਹੁਤ ਸਾਰੇ ਇੰਪਲੋਇਰ ਵੀ ਜਦੋਂ ਤਨਖਾਹਾਂ ਦੱਸਦੇ ਹੈਗੇ ਤਾਂ ਉਹਨਾਂ ਨੂੰ ਬਹੁਤ ਸਾਰੇ ਰਾਈਟ ਇਸ ਤਰ੍ਹਾਂ ਦੇ ਦਿੱਤੇ ਹੋਏ ਹੈਗੇ ਨੇ, ਤਾਂ ਇਵੇਂ ਯੂਨੀਵਰਸਿਟੀਆਂ ਕੋਲ ਵੀ ਇਹ ਦਾਪੇ 'ਚ ਹੈਗੇ ਨੇ ਜਿਹਨਾਂ ਨੂੰ ਉਹ ਸਮੇਂ ਸਮੇਂ 'ਤੇ ਵਰਤਦੀਆਂ। ਇਹ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਪ੍ਰਵਾਸੀ ਜਿਹੜੇ ਲੋਕ ਹੈਗੇ ਆ, ਨਵੇਂ ਪ੍ਰਵਾਸੀ ਆ ਰਹੇ ਆ ਉਹਨਾਂ ਲਈ ਵੀ, ਤੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਹੈਗੇ ਉਹਨਾਂ ਨੂੰ ਵੀ ਇਹਨਾਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ, ਜਿਹਦਾ ਕਰਕੇ ਇੱਕ ਸਹਿਮ ਜਿਹੜਾ ਉਹਨਾਂ ਦੇ ਵਿੱਚ ਬਣਿਆ ਹੋਇਆ। ਪਰ ਜਦੋਂ ਕੋਈ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ, ਵਿਦਿਆਰਥੀ ਜੁਰਤ ਦੇ ਨਾਲ ਜਥੇਬੰਦ ਹੋ ਕੇ ਆਪਣੀ ਆਵਾਜ਼ ਉਠਾਉਂਦੇ ਹੈਗੇ ਨੇ, ਤਾਂ ਲਾਜ਼ਮੀ ਗੱਲ ਆ ਕਿ ਉਦੋਂ ਜਿਹੜਾ ਉਹ ਸਹਿਮ ਦਾ ਇੱਕ ਮਾਹੌਲ ਬਣਿਆ ਹੁੰਦਾ ਟੁੱਟਦਾ ਵੀ ਹੈ, ਜਿਹਦੇ ਵਿੱਚੋਂ ਅਸੀਂ ਦੇਖਿਆ ਹੈਗਾ ਕਿ ਕੱਲ੍ਹ ਜਿਹੜੇ ਇੱਕ ਹੋਰ ਕੋਰਸ ਦੇ ਵਿਦਿਆਰਥੀ ਫੇਲ ਹੋਏ ਆ, ਉਹਨਾਂ ਨੂੰ ਇਹ ਲੱਗਿਆ ਕਿ ਅਸੀਂ ਇਹਨਾਂ ਨੂੰ ਈਮੇਲਸ ਕਰਕੇ ਜਾਂ ਕਿਸੇ ਕਾਨੂੰਨੀ ਲੰਬੀ ਲੜਾਈ ਦੇ ਵਿੱਚ ਪੈਣ ਨਾਲੋਂ ਅਸੀਂ ਸੰਘਰਸ਼ ਕਰਕੇ ਆਪਦੀ ਆਵਾਜ਼ ਜਿਹੜੀ ਹੈਗੀ ਇਹਨਾਂ ਤੱਕ ਲਿਜਾ ਸਕਦੇ ਹਾਂ। ਇਸੇ ਤਰ੍ਹਾਂ ਨਾਲ ਅੰਟਾਰੀਓ ਦੇ ਦੋ ਕਾਲਜ ਹੋਰ ਹੈਗੇ ਨੇ ਜਿਨ੍ਹਾਂ ਦੇ ਵਿੱਚੋਂ ਵੀ ਵਿਦਿਆਰਥੀ ਸਾਹਮਣੇ ਆ ਰਹੇ ਨੇ ਤੇ ਵਾਰ ਵਾਰ ਸਾਨੂੰ ਇਹ ਇਸ ਗੱਲ ਲਈ ਅਪਰੋਚ ਕਰ ਰਹੇ ਨੇ ਕਿ ਇਹ ਜਿਹੜਾ ਯੂਨੀਵਰਸਿਟੀਆਂ ਨੇ ਇਸ ਤਰ੍ਹਾਂ ਦਾ ਚਲਾਇਆ ਹੋਇਆ ਹੈਗਾ ਉਹ ਲਗਭਗ
ਮੈਂ ਹੁਣ ਤੁਹਾਡੀ ਗੱਲ ਚ ਕਰਦਾ ਮੈਂ ਕੱਲ ਹੀ ਗੱਲਬਾਤ ਕੀਤੀ ਸੀ ਕੈਲਗਰੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਘਰਾਂ ਦੀ ਲੜਾਈ ਹੋਈ ਆਪਸ ਚ ਵਾਇਲੈਂਸ ਹੋਈ ਹੁੱਲੜਬਾਜ਼ੀ ਹੋਈ ਮਾਰ ਕਟਾਈ ਪਰਚਾ ਦਰਜ ਕੀਤਾ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ ਹੁਣ ਇਹ ਜੀ ਹੁੱਲੜਬਾਜ਼ੀ ਅੰਤਰਰਾਸ਼ਟਰੀ ਸਟੂਡੈਂਟ ਕੱਚਾ ਬੰਦਾ ਨਹੀਂ ਕਰਦਾ ਉਹ ਜਾਂ ਤਾਂ ਪੱਕੇ ਹੋਣਗੇ ਜਾਂ ਪੀ ਆਰ ਤੇ ਹੋਣਗੇ ਉਦੋਂ ਹੁੱਲੜਬਾਜ਼ੀ ਆਖਿਆ ਗਿਆ ਇਹ ਨੀ ਕਿਹਾ ਕਿ ਪੱਕੇ ਕੈਨੇਡਾ ਵਾਲਿਆਂ ਨੇ ਕੀਤੀ ਹੈ ਜਾਂ ਜਿਹੜੇ ਸਿਟੀਜ਼ਨ ਕੈਨੇਡਾ ਵਾਲੇ ਨੇ ਉਹ ਬੜੇ ਵਿਗੜੇ ਹੋਏ ਨੇ ਜਾਂ ਪੀ ਆਰ ਵਾਲੇ ਵਿਗੜੇ ਹੋਏ ਨੇ ਜਦੋਂ ਆਪਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ ਇਹ ਮੈਂ 2-3 ਸਾਲ ਤੋਂ ਇਹ ਨੈਰੇਟਿਵ ਮੀਡੀਆ ਦੇ ਵਿੱਚ ਸਪੈਸ਼ਲੀ ਪੰਜਾਬੀ ਮੀਡੀਆ 'ਚ ਵੇਖਦਾ ਹਾਂ ਕਿ ਹੁੱਲੜਬਾਜ਼ੀ ਅੰਤਰਰਾਸ਼ਟਰੀ ਸਟੂਡੈਂਟ ਦੀ ਨੂੰ ਤਾਂ ਵਧਾ ਚੜਾ ਕੇ ਗੱਲ ਹੁੰਦੀ ਹੈ ਪਰ ਜੇ ਕੋਈ ਪੱਕੇ ਕੈਨੇਡਾ ਵਾਲੇ ਆ ਜਿਹੜੇ ਉਹ ਲੜ ਪੈਣ ਉਦੋਂ ਅਸੀਂ ਇਹ ਨੀ ਕਹਿੰਦੇ ਕਿ ਪੱਕੇ ਕੈਨੇਡਾ ਵਾਲਿਆਂ ਨੇ ਦੇਖੋ ਗੰਦ ਪਾ ਦਾ ਹਨਾ ਇਹ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਵੀ ਤੁਸੀਂ ਹੁੱਲੜਬਾਜ਼ੀ ਦਾ ਮਤਲਬ ਹੁੱਲੜਬਾਜ਼ ਹੁੰਦਾ ਉਹਦਾ ਸਟੇਟਸ ਕੀ ਹੈ ਉਹ ਬਾਅਦ 'ਚ ਮੈਟਰ ਕਰਦਾ ਸਗੋਂ ਜਿੰਨਾ ਕਮਜ਼ੋਰ ਸਟੇਟਸ ਉਹਨੂੰ ਤਾਂ ਕੱਢਣਾ ਵੀ ਸੌਖਾ ਹੈ ਤੇ ਜਿਹੜੇ ਪੱਕੇ ਕੈਨੇਡਾ ਵਾਲੇ ਆ ਤੇ ਫਿਰ ਇਹ ਕਹਾਂਗੇ ਕਿ ਉਹਨਾਂ ਨੇ ਪੱਕਾ ਹੀ ਸਿਸਟਮ ਖਰਾਬ ਕਰਤਾ ਇੱਥੇ ਰਹਿ ਕੇ ਇਹ ਸਟੂਡੈਂਟਸ ਤਾਂ ਕੱਢੇ ਜਾ ਸਕਦੇ ਆ ਚਲੋ ਪੀ ਆਰ ਦੇ ਸਟੇਟਸ ਤੱਕ ਵੀ ਤੁਸੀਂ ਕਿਸੇ ਨੂੰ ਕੱਢ ਸਕਦੇ ਹੋ ਮੁਲਕ ਚੋਂ ਜਾਂ ਉਹਨੂੰ ਸਿਟੀਜ਼ਨਸ਼ਿਪ ਗ੍ਰਾਂਟ ਨਹੀਂ ਕਰਦੇ ਪਰ ਜਿਹੜੇ ਪੱਕੇ ਵਾਲੇ ਮਤਲਬ ਮੇਰਾ ਕਹਿਣ ਦਾ ਕੁੱਲ ਮਿਲਾ ਕੇ ਇਹੀ ਹੈ ਕਿ ਰਾਈਟ ਇਜ਼ ਰਾਈਟ ਰੋਂਗ ਇਜ਼ ਰੋਂਗ ਉਹਦਾ ਸਟੇਟਸ ਕੀ ਹੈ ਉਹ ਸੈਕੰਡਰੀ ਚੀਜ਼ ਹੈ ਪਰ ਅੰਤਰਰਾਸ਼ਟਰੀ ਸਟੂਡੈਂਟ ਦੇ ਮਾਮਲੇ 'ਚ ਪ੍ਰਾਇਮਰੀ ਬਣੀ ਹੋਈ ਹੈ ਆਪਣੇ ਕੋਲ ਇੱਕ ਮਿੰਟ ਹੀ ਹੈ ਜੀ ਬਸ ਤੁਸੀਂ ਇਹਦੇ 'ਤੇ ਟਿੱਪਣੀ ਕਰ ਦਿਓ ਇੱਕ ਮਿੰਟ ਵਿੱਚ ਹੀ ਪਲੀਜ਼
ਹਾਂਜੀ ਬਸ ਉਹਦੇ ਵਿੱਚ ਇਹ ਹੈਗਾ ਕਿ ਇਹ ਜਿਹੜਾ ਡਿਵਾਈਡ ਕੀਤਾ ਜਾਂਦਾ ਹੈਗਾ ਕੱਚੇ ਪੱਕੇ ਵਾਲਿਆਂ ਨੂੰ ਇਨਸਕਿਉਰਿਟੀ ਪੈਦਾ ਕੀਤੀ ਜਾਂਦੀ ਹੈ ਈਵਨ ਡੋਮੈਸਟਿਕ ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਵੀ ਇਹ ਪੇਸ਼ ਕੀਤਾ ਜਾਂਦਾ ਹੈਗਾ ਕਿ ਇਹ ਉਹ ਇਹਨਾਂ ਦੀਆਂ ਨੀਤੀਆਂ ਦੇ ਵਿੱਚ ਹੀ ਪਿਆ ਜਦੋਂ ਅਸੀਂ ਬਰਾਬਰ ਤੇ ਸਮਾਨ ਐਜੂਕੇਸ਼ਨ ਦੀ ਗੱਲ ਕਰਦੇ ਹੈਗੇ ਹਾਂ ਤਾਂ ਬਰਾਬਰ ਐਜੂਕੇਸ਼ਨ ਦੇ ਵਿੱਚ ਇਹ ਵੀ ਆਉਂਦਾ ਹੈਗਾ ਕਿ ਜੇ ਡੋਮੈਸਟਿਕ ਸਟੂਡੈਂਟ ਦੀ ਫੀਸ $7,000 ਆ ਤਾਂ ਇੰਟਰਨੈਸ਼ਨਲ ਸਟੂਡੈਂਟ ਦੀ $32,000 ਕਿਉਂ ਆ ਤਾਂ ਇਹ ਜਿਹੜੀ ਸਿੱਖਿਆ ਹੈਗੀ ਆ ਵਿੱਦਿਆ ਹੈਗੀ ਆ ਵਿੱਦਿਆ ਸਮਾਨ ਨਹੀਂ ਹੈਗੀ ਤਾਂ ਉਹ ਵੰਡੀਆਂ ਜਿਹੜੀਆਂ ਪਾ ਕੇ ਇੱਕ ਹਿੱਸੇ ਨੂੰ ਡੋਮੈਸਟਿਕ ਨੂੰ ਚੁੱਪ ਕਰਾ ਦਿੱਤਾ ਜਾਂਦਾ ਜਾਂ ਉਹ ਦੂਜਿਆਂ ਨਾਲ ਜਦੋਂ ਅਸੀਂ ਕਹਿੰਦੇ ਹਾਂ ਵੀ ਸਿੱਖਿਆ ਜਿਹੜੀ ਹੈਗੀ ਉਹ ਵਿਤਕਰੇਬਾਜ਼ੀ ਤੋਂ ਉੱਪਰ ਉੱਠ ਕੇ ਗਿਆਨ ਦਾ ਸੋਰਸ ਹੈਗਾ ਫਿਰ ਉਹ ਵਿਤਕਰਾ ਇੱਥੇ ਵੀ ਕਿਉਂ ਕੀਤਾ ਜਾਂਦਾ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਿੱਖਿਆ ਨੂੰ ਜਦੋਂ ਬਿਜ਼ਨਸ ਬਣ ਜਾਂਦਾ ਹੈਗਾ ਤਾਂ ਉਹਦੇ ਵਿੱਚ ਉਹਦੇ ਮਿਆਰ ਵੀ ਡਿੱਗਦੇ ਹੈਗੇ ਨੇ ਤੇ ਉਹ ਖਰੀਦਣ ਵੇਚਣ ਦਾ ਇੱਕ ਸਾਧਨ ਵੀ ਬਣ ਜਾਂਦੀ ਹੈਗੀ ਆ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਇਹਦੀਆਂ ਵਿਤਕਰੇਬਾਜ਼ੀਆਂ ਹੈਗੀਆਂ ਉਹ ਸਦਾ ਹੀ ਇਹਨਾਂ ਵੱਲੋਂ ਇਹਨਾਂ ਸੰਸਥਾਵਾਂ ਵੱਲੋਂ ਪਾਈਆਂ ਜਾਂਦੀਆਂ ਨੇ ਤੇ ਸਰਕਾਰ ਦਾ ਵੀ ਇਹ ਏਜੰਡਾ ਹੁੰਦਾ ਹੈਗਾ ਕਿ ਉਹ ਵਿਤਕਰੇ ਦੀ ਲੀਕ ਨੂੰ ਜਿਹੜਾ ਹੈਗਾ ਹੋਰ ਵੱਧ ਗੂੜਾ ਕੀਤਾ ਜਾਵੇ ਹੋਰ ਵੱਧ ਤਿੱਖਾ ਕੀਤਾ ਜਾਵੇ ਇਸ ਕਰਕੇ ਉਹ ਆਪਣੇ ਪ੍ਰਚਾਰ ਸਾਧਨਾਂ ਦੇ ਰਾਹੀਂ ਵੀ ਇਸ ਲੀਕ ਨੂੰ ਤਿੱਖਾ ਕਰਦੇ ਰਹਿੰਦੇ ਆ ਟਾਈਮ ਟੂ ਟਾਈਮ
ਜੀ ਮਨਦੀਪ ਥੈਂਕ ਯੂ ਵੈਰੀ ਮਚ ਮਨਦੀਪ ਫੋਰ ਯੋਰ ਟਾਈਮ ਅਸੀਂ ਯਾਰ ਬਹੁਤ ਅਰਲੀ ਮਾਰਨਿੰਗ ਤੁਹਾਡੇ ਨਾਲ ਗੱਲ ਕੀਤੀ ਹੈ ਵੀ ਆਰ ਸੋ ਗ੍ਰੇਟਫੁਲ ਟੂ ਯੂ ਹੈਵ ਅ ਵੈਰੀ ਗ੍ਰੇਟ ਡੇ ਐਂਡ ਸੇਫ ਡਰਾਈਵਿੰਗ ਕਹਿੰਦੇ ਅੱਜ ਕੱਲ੍ਹ ਮੌਸਮ ਵੀ ਠੀਕ ਨਹੀਂ ਹੈ ਟਰਾਂਟੋ ਦੀ ਅਸਰ ਕਰਨਾ ਹਾਂਜੀ
ਧੰਨਵਾਦ ਜੀ ਤੁਹਾਡਾ
ਸ਼ੁਕਰੀਆ ਬਹੁਤ ਬਹੁਤ ਇਸ ਵਾਰ ਸਾਡੇ ਨਾਲ ਮਨਦੀਪ ਮੋਨਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਨਾਲ ਸੰਬੰਧਿਤ ਨੇ ਜੀ ਇਹਨਾਂ ਨੇ ਅੰਤਰਰਾਸ਼ਟਰੀ ਸਿੱਖਿਆ ਤੇ ਕੈਨੇਡੀਅਨ ਉੱਚ ਸਿੱਖਿਆ ਦੇ ਵਿੱਚ ਆ ਰਹੀਆਂ ਨਵੀਆਂ ਚੁਣੌਤੀਆਂ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਤੁਹਾਡੀਆਂ ਫਾਈਨੈਂਸਿੰਗ ਨੀਡਸ ਵਾਸਤੇ ਤੁਸੀਂ ਜਿਵੇਂ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਸਟੀਟਿਊਸ਼ਨਲ ਪ੍ਰਾਈਵੇਟ ਸੈਲਫ ਇੰਪਲੋਇਡ ਡੈਟ ਕੰਸੋਲੀਡੇਸ਼ਨ ਐਕਟੀ ਲਾਈਨ ਆਫ ਕ੍ਰੈਡਿਟ ਫਸਟ ਐਂਡ ਸੈਕੰਡ ਮੌਰਗੇਜਸ ਨਿਊ ਇਮੀਗ੍ਰੈਂਟਸ ਦੀ ਰੀਫਾਈਨਾਂਸ ਲਈ ਮਾਇਆਂਕ ਭਟਨਾਗਰ ਜੀ ਨੂੰ 647-2-20-23 ਤੇ ਸੰਪਰਕ ਕਰ ਸਕਦੇ ਹੋ 647-702-2023 ਇਹਨਾਂ ਦਾ ਸੰਪਰਕ ਨੰਬਰ ਹੈ ਫੋਨ ਨੰਬਰ ਹੈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਹੁਣ ਬ੍ਰੇਕ ਲਵਾਂਗੇ ਜੀ ਤੇ ਇਸ ਤੋਂ ਬਾਅਦ ਖਬਰਾਂ ਪੇਸ਼ ਹੋਣਗੀਆਂ ਤੇ ਫਿਰ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਕਰਾਂਗੇ ਜਸਵਿੰਦਰ ਸਾਲ ਜੀ ਦੇ ਨਾਲ ਵਾਟ ਇਜ਼ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਐਂਡ ਵਾਟ ਡਸ ਇਟ ਮੀਨ ਟੂ ਬੀ ਕਾਲਡ ਟੈਕਸਪੇਅਰ ਕਿ ਸੱਚਮੁੱਚ ਟੈਕਸਪੇਅਰ ਸਿਟੀਜ਼ਨ ਤੋਂ ਵੱਡਾ ਹੁੰਦਾ ਕੋਈ ਸ਼ਬਦ ਇਹ ਨਵਾਂ ਸਟੇਟਸ ਦਾ ਆਖਰ ਮਾਇਨੇ ਕੀ ਹੈ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਇਜ਼ਰਾਈਲੀ ਸੈਨਾ ਨੇ ਖਾਨ ਯੂਨਸ 'ਚ ਕਾਰਵਾਈ ਕੀਤੀ ਤੇਜ਼ ਟੈਕਸਾਸ ਦੇ ਇਤਿਹਾਸਿਕ ਹੋਟਲ 'ਚ ਹੋਇਆ ਧਮਾਕਾ ਗੈਬਰੀਅਲ ਐਟਲ ਬਣੇ ਫਰਾਂਸ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਪਿਆ ਬੂਰ ਭੂਟਾਨ 'ਚ ਸੰਸਦੀ ਚੋਣਾਂ ਵਿੱਚ ਪੀਪਲਸ ਡੈਮੋਕ੍ਰੈਟਿਕ ਪਾਰਟੀ ਜੇਤੂ ਸ਼ਮੀ ਨੂੰ ਅਰਜੁਨ ਤੇ ਚਿਰਾਗ ਰੰਕੀ ਰੈਡੀ ਨੂੰ ਖੇਲ ਰਤਨ ਪੁਰਸਕਾਰ ਨੌਕਰੀ ਬਦਲੇ ਜ਼ਮੀਨ 'ਚ ਈਡੀ ਦੀ ਚਾਰਜਸ਼ੀਟ 'ਚ ਲਾਲੂ ਦੀ ਪਤਨੀ ਅਤੇ ਧੀ ਨਾਮਜ਼ਦ ਇਮਰਾਨ ਹੁਣ ਫੌਜੀ ਹੈੱਡਕੁਆਰਟਰ ਤੇ ਹਮਲੇ ਦੇ ਕੇਸ 'ਚ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਇਜ਼ਰਾਈਲੀ ਸੈਨਾ ਨੇ ਲੰਘੀ ਰਾਤ ਗਾਜ਼ਾ ਦੇ ਸ਼ਹਿਰ ਖਾਨ ਯੂਨਸ ਚ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ 40 ਅੱਤਵਾਦੀ ਹਲਾਕ ਕਰ ਦਿੱਤੇ ਅਤੇ ਵੱਡੀ ਮਾਤਰਾ ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਹਮਾਸ ਅੱਤਵਾਦੀਆਂ ਨਾਲ ਲੜਦੇ ਹੋਏ ਇਜ਼ਰਾਈਲ ਦੇ 5 ਸੈਨਿਕ ਵੀ ਮਾਰੇ ਗਏ ਹਨ। ਇਹ ਜਾਣਕਾਰੀ ਇਜ਼ਰਾਈਲੀ ਰੱਖਿਆ ਬਲਾਂ ਨੇ ਅੱਜ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਜ਼ਰਾਈਲੀ ਸੈਨਾ ਨੇ 12 ਕਲਾਸ਼ਨਿਕੋਵ ਰਾਈਫਲਾਂ, 4 RPG ਲਾਂਚਰ, ਦਰਜਨਾ ਗ੍ਰੇਨੇਡ ਤੇ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਜ਼ਰਾਈਲੀ ਬਲਾਂ ਨੇ ਹਮਾਸ ਦੀ ਇਮਾਰਤ ਤੇ ਹਮਲਾ ਕੀਤਾ। ਇਸ ਮਗਰੋਂ ਸੈਨਾ ਨੇ ਹਮਾਸ ਅੱਤਵਾਦੀਆਂ ਦੇ ਹਵਾਈ ਹਮਲਾ ਕੀਤਾ। ਦੂਜੇ ਪਾਸੇ ਇਜ਼ਰਾਈਲ ਦੀ ਜਲ ਸੈਨਾ ਨੇ ਹਮਾਸ ਵੱਲੋਂ ਵਰਤੇ ਜਾ ਰਹੇ ਫੌਜੀ ਟਿਕਾਣਿਆਂ, ਗੋਦਾਮਾਂ ਤੇ ਬੇੜੀਆਂ ਤੇ ਹਮਲੇ ਕੀਤੇ। ਇਸ ਦੌਰਾਨ IDF ਨੇ ਦੱਸਿਆ ਕਿ ਹਮਾਸ ਨਾਲ ਲੜਾਈ ਦੌਰਾਨ ਇਜ਼ਰਾਈਲੀ ਸੈਨਾ ਦੇ 5 ਜਵਾਨ ਵੀ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ 27 ਅਕਤੂਬਰ ਨੂੰ ਗਾਜ਼ਾ ਖਿਲਾਫ ਸ਼ੁਰੂ ਹੋਈ ਜੰਗ ਚ ਹੁਣ ਤੱਕ 185 ਇਜ਼ਰਾਈਲੀ ਜਵਾਨ ਮਾਰੇ ਜਾ ਚੁੱਕੇ ਹਨ। ਉੱਤਰੀ ਗਾਜ਼ਾ ਪੱਟੀ ਤੇ IDF ਦਾ ਤਕਰੀਬਨ ਮੁਕੰਮਲ ਕੰਟਰੋਲ ਹੋਣ ਤੋਂ ਬਾਅਦ ਹੁਣ ਫੌਜੀ ਦਸਤੇ ਕੇਂਦਰ ਤੇ ਦੱਖਣੀ ਗਾਜ਼ਾ ਪੱਟੀ ਵਿਚ ਜੰਗ ਲੜ ਰਹੇ ਹਨ। ਉਧਰ ਅਮਰੀਕਾ ਦੇ ਟੈਕਸਾਸ ਸੂਬੇ ਦੇ ਫੋਰਟ ਵਰਥ ਵਿਚ ਇਕ ਇਤਿਹਾਸਕ ਹੋਟਲ ਚ ਅੱਜ ਹੋਏ ਧਮਾਕੇ ਚ 21 ਵਿਅਕਤੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਧਮਾਕੇ ਮਗਰੋਂ ਸ਼ਹਿਰ ਦੀਆਂ ਸੜਕਾਂ ਤੇ ਮਲਬਾ ਖਿਲਰ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਫੋਰਟ ਵਰਥ ਫਾਇਰ ਬ੍ਰਿਗੇਡ ਦੇ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਿਚ 20 ਮੰਜ਼ਿਲਾ ਹੋਟਲ ਦੇ ਦਰਵਾਜ਼ੇ ਤੋਂ ਕੰਧ ਦਾ ਪੂਰਾ ਹਿੱਸਾ ਸੜਕ ਤੇ ਡਿੱਗ ਗਿਆ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਨੂੰ ਹੋਟਲ ਦੀ ਬੇਸਮੈਂਟ ਚ ਕਈ ਲੋਕ ਫਸੇ ਹੋਏ ਮਿਲੇ ਹਨ। ਉਨ੍ਹਾਂ ਦੱਸਿਆ ਕਿ 6 ਗੰਭੀਰ ਜ਼ਖਮੀ ਸਮੇਤ 15 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਧਮਾਕੇ ਸਮੇਂ ਸੈਂਡਮੈਨ ਸਿਗਨੇਚਰ ਹੋਟਲ ਦੇ 2 ਦਰਜਨ ਦੇ ਕਰੀਬ ਕਮਰਿਆਂ ਵਿਚ ਲੋਕ ਠਹਿਰੇ ਹੋਏ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਗੈਸ ਲੀਕ ਹੋਣ ਕਾਰਨ ਇਹ ਧਮਾਕਾ ਹੋਇਆ ਅਤੇ ਹੋਟਲ ਵਿਚ ਉਸਾਰੀ ਦਾ ਕੰਮ ਲੱਗਾ ਹੋਇਆ ਸੀ। ਸੈਂਡਮੈਨ ਸਿਗਨੇਚਰ ਹੋਟਲ ਫੋਰਟ ਵਰਥ ਕਨਵੈਨਸ਼ਨ ਸੈਂਟਰ ਤੋਂ ਤਕਰੀਬਨ 1 ਬਲਾਕ ਦੂਰ ਸ਼ਹਿਰ ਦੇ ਇਕ ਮਸ਼ਰੂਫ ਇਲਾਕੇ ਚ ਹੈ। ਖ਼ਬਰਾਂ 'ਚ ਦਿਖਾਇਆ ਜਾ ਰਿਹਾ ਕਿ ਵੀਡੀਓ 'ਚ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਹੋਟਲ ਦੇ ਬਾਹਰ ਸੜਕ ਤੇ ਫੈਲੇ ਮਲਬੇ, ਕੱਚ ਦੇ ਟੁਕੜਿਆਂ ਤੇ ਹੋਰ ਨੁਕਸਾਨੇ ਸਮਾਨ ਵਿੱਚੋਂ ਰਾਹ ਬਣਾਉਂਦੇ ਨਜ਼ਰ ਆ ਰਹੇ ਹਨ। ਰਾਸ਼ਟਰਪਤੀ ਮੈਨੂਅਲ ਮੈਕਰੋ ਨੇ ਅੱਜ ਗੈਬਰੀਅਲ ਐਂਟਲ ਨੂੰ ਫਰਾਂਸ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਕੀਤਾ ਹੈ। ਗੈਬਰੀਅਲ ਸਰਕਾਰ ਦੇ ਬੁਲਾਰੇ ਤੇ ਸਿੱਖਿਆ ਮੰਤਰੀ ਦੇ ਰੂਪ ਵਿਚ ਪ੍ਰਮੁੱਖਤਾ ਨਾਲ ਉਭਰੇ ਹਨ। ਉਹ ਫਰਾਂਸ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਵੀ ਹਨ ਜਿਨ੍ਹਾਂ ਆਪਣੇ ਸਮਲਿੰਗੀ ਹੋਣ ਨੂੰ ਲੁਕਾਇਆ ਨਹੀਂ ਹੈ। ਉਨ੍ਹਾਂ ਤੋਂ ਪਹਿਲੀ ਪ੍ਰਧਾਨ ਮੰਤਰੀ ਐਲਿਜ਼ਾਬੈਥ ਬੋਰਨ ਨੇ ਵਿਦੇਸ਼ੀਆਂ ਨੂੰ ਡਿਪੋਰਟ ਕਰਨ ਦੀ ਸਰਕਾਰ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਵਾਲੇ ਇਮੀਗ੍ਰੇਸ਼ਨ ਕਾਨੂੰਨ ਉਤੇ ਹੋਈ ਹਾਲੀਆ ਉਥਲ ਪੁਥਲ ਮਗਰੋਂ ਸੋਮਵਾਰ ਅਸਤੀਫਾ ਦੇ ਦਿੱਤਾ ਸੀ। ਗੌਰਤਲਬ ਹੈ ਕਿ ਮੈਕਰੋ ਦਾ ਕਾਰਜਕਾਲ 2 ਰਸਤਾਈ ਵਿਚ ਖਤਮ ਹੋਵੇਗਾ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਕੈਨੇਡਾ ਪੜ੍ਹਾਈ ਕਰਨ ਲਈ ਗਏ ਵਿਦਿਆਰਥੀਆਂ ਨੇ ਐਲਗੋਮਾ ਯੂਨੀਵਰਸਿਟੀ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ 6ਵੇਂ ਦਿਨ ਬੂਰ ਪੈ ਗਿਆ। ਸੰਘਰਸ਼ ਵਿਚ ਸ਼ਾਮਲ ਵਿਦਿਆਰਥੀਆਂ ਮੁਤਾਬਕ ਯੂਨੀਵਰਸਿਟੀ 132 ਵਿਚੋਂ 100 ਵਿਦਿਆਰਥੀਆਂ ਨੂੰ ਪਾਸ ਕਰਨ ਤੋਂ ਸਹਿਮਤ ਹੋ ਗਈ ਹੈ। ਬਾਕੀ ਕਹਿੰਦੇ 32 ਵਿਦਿਆਰਥੀਆਂ ਬਾਰੇ ਸ਼ੁੱਕਰਵਾਰ ਤੱਕ ਫੈਸਲਾ ਹੋਵੇਗਾ। ਇਨ੍ਹਾਂ ਵਿਚੋਂ ਕੁਝ ਵਿਦਿਆਰਥੀਆਂ ਨੇ ਪੜ੍ਹਾਈ ਵਿਚ ਘੱਟ ਤੇ ਕੰਮ ਵਿਚ ਵਧੇਰੇ ਦਿਲਚਸਪੀ ਦਿਖਾਈ। ਇਨ੍ਹਾਂ ਵਿਚੋਂ ਕਈਆਂ ਨੂੰ ਮੁੜ ਪੇਪਰ ਦੇਣ ਦਾ ਮੌਕਾ ਮਿਲ ਸਕਦਾ ਹੈ, ਪਰ ਆਖਰੀ ਫੈਸਲਾ ਸ਼ੁੱਕਰਵਾਰ ਨੂੰ ਹੋਵੇਗਾ। ਵਿਦਿਆਰਥੀ ਆਗੂ ਮਨਦੀਪ ਸਿੰਘ ਸਦੋਵਾਲ, ਮਨਪ੍ਰੀਤ ਕੌਰ ਲੌਂਗੋਵਾਲ, ਹਰਿੰਦਰ ਮਹਿਰੋਗ ਤੇ ਖੁਸ਼ਪਾਲ ਗਰੇਵਾਲ ਨੇ ਸੰਘਰਸ਼ ਵਿਚ ਸਾਥ ਦੇਣ ਵਾਲੇ ਵਿਦਿਆਰਥੀਆਂ, ਪੰਜਾਬੀਆਂ ਤੇ ਹੋਰਾਂ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸੰਘਰਸ਼ ਦੀ ਜਿੱਤ ਹੋ ਗਈ ਹੈ, ਪਰ ਇਹ ਅਧੂਰੀ ਹੈ, ਜਿਸ ਕਰਕੇ ਸ਼ੁੱਕਰਵਾਰ ਨੂੰ ਅੰਤਿਮ ਫੈਸਲਾ ਆਉਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਉਸ ਦਿਨ ਸਹਿਮਤੀ ਬਣਨ ਅਤੇ ਸਮਝੌਤਾ ਸਿਰੇ ਚੜ੍ਹਨ ਤੇ ਜੇਤੂ ਰੈਲੀ ਕਰਕੇ ਸੰਘਰਸ਼ ਦੀ ਸਮਾਪਤੀ ਹੋਵੇਗੀ। ਵਿਦਿਆਰਥੀ ਪਿਛਲੇ 6 ਦਿਨਾਂ ਤੋਂ ਕੜਾਕੇ ਦੀ ਠੰਡ ਵਿਚ ਧਰਨੇ ਤੇ ਡਟੇ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਆਗੂਆਂ ਅਤੇ ਮੈਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਵੱਲੋਂ ਵਰੁਣ ਖੰਨਾ ਨੇ ਦੋਸ਼ ਲਾਇਆ ਸੀ ਕਿ ਯੂਨੀਵਰਸਿਟੀ ਨੇ ਜਾਣ ਬੁੱਝ ਕੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਫੇਲ ਕੀਤਾ ਤਾਂ ਜੋ ਮੁੜ ਫੀਸਾਂ ਉਗਰਾਈਆਂ ਜਾ ਸਕਣ। ਇਸ ਸਬੰਧ ਵਿਚ ਕੈਨੇਡਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਈਮੇਲ ਕਰਕੇ ਹਮਾਇਤ ਮੰਗੀ ਗਈ ਸੀ। ਵਿਦਿਆਰਥੀਆਂ ਦਾ ਦੋਸ਼ ਹੈ ਕਿ IET ਦੇ ਗ੍ਰੈਜੂਏਸ਼ਨ ਕੋਰਸ ਵਾਲੇ ਵਿਦਿਆਰਥੀਆਂ ਨੂੰ ਸਾਜ਼ਿਸ਼ੀ ਢੰਗ ਨਾਲ ਜਾਣ ਬੁੱਝ ਕੇ ਵੱਡੀ ਗਿਣਤੀ ਵਿਚ ਫੇਲ ਕਰ ਦਿੱਤਾ ਗਿਆ ਹੈ। ਭੂਟਾਨ ਵਿਚ ਹੋਈ ਸੰਸਦ ਦੀ ਚੋਣਾਂ ਵਿਚ ਅੱਜ ਪੀਪਲਸ ਡੈਮੋਕਰੇਟਿਕ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ ਅਤੇ ਉਹ ਨਵੀਂ ਸਰਕਾਰ ਬਣਾਏਗੀ। ਲੋਕਾਂ ਨੂੰ ਉਮੀਦ ਹੈ ਕਿ ਨੇਤਾ ਹੁਣ ਹਿਮਾਲਿਆਈ ਦੇਸ਼ 'ਚ ਆਰਥਿਕ ਸੰਕਟ ਨੂੰ ਦੂਰ ਕਰਨ ਦਾ ਵਾਅਦਾ ਪਗਾਉਣਗੇ। ਕੌਮੀ ਪ੍ਰਸਾਰਕ ਭੂਟਾਨ ਬ੍ਰੌਡਕਾਸਟਿੰਗ ਸਰਵਿਸਿਜ਼ ਵੱਲੋਂ ਜਾਰੀ ਨਵੇਂ ਅੰਕੜੇ ਮੁਤਾਬਕ PDP ਨੇ 47 ਮੈਂਬਰੀ ਕੌਮੀ ਅਸੈਂਬਲੀ 'ਚ 30 ਸੀਟਾਂ ਜਿੱਤੀਆਂ ਹਨ, ਜਦਕਿ ਭੂਟਾਨ ਟੈਂਡਰਲ ਪਾਰਟੀ ਨੂੰ 17 ਸੀਟਾਂ ਮਿਲੀਆਂ ਹਨ। ਸਾਲ 2008 ਵਿਚ ਰਵਾਇਤੀ ਰਾਜ ਪ੍ਰਣਾਲੀ ਤੋਂ ਸੰਸਦੀ ਸਰਕਾਰ 'ਚ ਬਦਲਣ ਮਗਰੋਂ ਭੂਟਾਨ ਵਿਚ ਇਹ 4ਵੀਆਂ ਆਮ ਚੋਣਾਂ ਹਨ। ਭੂਟਾਨ ਦੇ ਚੋਣ ਕਮਿਸ਼ਨ ਵੱਲੋਂ ਆਖਰੀ ਨਤੀਜੇ ਬੁੱਧਵਾਰ ਨੂੰ ਜਾਰੀ ਕੀਤੇ ਜਾਣਗੇ। ਚੋਣਾਂ ਵਿਚ ਸਿਰਫ਼ ਸਾਬਕਾ ਪ੍ਰਧਾਨ ਮੰਤਰੀ ਤਸ਼ੇਰਿੰਗ ਟੋਬਕੇ ਦੀ ਪੀਪਲਸ ਡੈਮੋਕਰੇਟਿਕ ਪਾਰਟੀ ਅਤੇ ਸਾਬਕਾ ਲੋਕ ਸੇਵਕ ਪੋਮਾ ਚਵਾਂਗ ਦੀ ਅਗਵਾਈ ਵਾਲੇ ਭੂਟਾਨ ਟੈਂਡਰਲ ਪਾਰਟੀ ਦੇ ਉਮੀਦਵਾਰ ਸ਼ਾਮਲ ਹਨ। ਨਵੰਬਰ ਮਹੀਨੇ ਵੋਟਿੰਗ ਦੇ ਪਹਿਲੇ ਗੇੜ ਵਿਚ ਸੱਤਾਧਾਰੀ ਕੇਂਦਰੀ ਖੱਬੇ ਪੱਖੀ ਦਰੂਕ ਨਿਆਮਰੂਮ ਪਾਰਟੀ ਸਣੇ 3 ਪਾਰਟੀਆਂ ਆਖਰੀ ਗੇੜ ਦੀਆਂ ਚੋਣਾਂ ਵਿਚੋਂ ਬਾਹਰ ਹੋ ਗਈਆਂ ਸਨ। ਦੇਸ਼ ਵਿਚ ਚੋਣ ਪ੍ਰਚਾਰ ਦੌਰਾਨ ਆਰਥਿਕ ਸੰਕਟ ਮੁੱਖ ਮੁੱਦਾ ਰਿਹਾ ਹੈ। ਦੱਸਣਯੋਗ ਹੈ ਭੂਟਾਨ ਚੀਨ ਅਤੇ ਭਾਰਤ ਦੇ ਵਿਚਕਾਰ ਸਥਿਤ ਹੈ। ਭਾਰਤ ਲਈ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਅੱਜ ਇੱਥੇ ਰਾਸ਼ਟਰਪਤੀ ਭਵਨ ਵਿਚ ਇੱਕ ਸਮਾਗਮ ਦੌਰਾਨ
ਸਟਾਰ ਪਿਸਟਲ ਨਿਸ਼ਾਨੇਬਾਜ਼ 19 ਸਾਲਾ ਈਸ਼ਾ ਸਿੰਘ ਵੀ ਜਕਾਰਤਾ ਚ ਏਸ਼ੀਆਈ ਓਲੰਪਿਕ ਕੁਆਲੀਫਾਇਰ ਚ ਹਿੱਸਾ ਲੈਣ ਕਰਕੇ ਸਮਾਗਮ ਚ ਸ਼ਾਮਲ ਨਹੀਂ ਹੋ ਸਕੀ। ਉਸ ਨੇ ਬੀਤੇ ਦਿਨ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਵਿਅਕਤੀਗਤ ਅਤੇ ਟੀਮ ਮੁਕਾਬਲੇ ਚ ਸੋਨ ਤਗਮਾ ਜਿੱਤ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਪਿਛਲੇ ਸਾਲ ਏਸ਼ੀਆਈ ਖੇਡਾਂ ਵਿਚ ਰਿਕਾਰਡ 107 ਤਗਮਿਆਂ ਨਾਲ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਝਲਕ ਇਸ ਸਮਾਗਮ ਵਿਚ ਵੀ ਝਲਕ ਰਹੀ ਸੀ, ਕਿਉਂਕਿ ਪੁਰਸਕਾਰ ਪ੍ਰਾਪਤ ਕਰਨ ਵਾਲੇ ਬਹੁਤੇ ਖਿਡਾਰੀ ਹਾਂਗਜ਼ੂ ਖੇਡਾਂ ਚ ਤਗਮਾ ਜੇਤੂ ਸਨ। ਹਾਂਗਜ਼ੂ ਏਸ਼ੀਆਈ ਪੈਰਾ ਵਿਚ 3 ਸੋਨ ਤਗਮੇ ਜਿੱਤਣ ਵਾਲੀ ਸ਼ੀਤਲ ਜਦੋਂ ਆਪਣਾ ਅਰਜੁਨ ਪੁਰਸਕਾਰ ਲੈਣ ਪਹੁੰਚੀ ਤਾਂ ਰਾਸ਼ਟਰਪਤੀ ਭਵਨ ਦਾ ਹਾਲ ਤਾੜੀਆਂ ਨਾਲ ਗੂੰਜਣ ਲੱਗਾ। ਇਹ 16 ਸਾਲਾ ਪੈਰਾ ਨਿਸ਼ਾਨਬਾਜ਼ ਦੇ ਦੋਵੇਂ ਹੱਥ ਨਹੀਂ ਹਨ ਅਤੇ ਉਹ ਹੱਥਾਂ ਤੋਂ ਬਿਨਾਂ ਤੀਰ ਅੰਦਾਜ਼ੀ ਕਰਨ ਲਈ ਪਹਿਲੀ ਕੌਮਾਂਤਰੀ ਪੈਰਾ ਤੀਰ ਅੰਦਾਜ਼ੀ ਹੈ। ਇਸੇ ਤਰ੍ਹਾਂ ਗਿੱਟੇ ਦੀ ਸੱਟ ਤੋਂ ਉਭਰ ਰਿਹਾ ਸ਼ਮੀ ਪੁਰਸਕਾਰ ਲੈਣ ਲਈ ਸਮਾਗਮ ਵਿਚ ਮੌਜੂਦ ਸੀ। ਉਸ ਨੇ ਪਿਛਲੇ ਸਾਲ ਇਕ ਰੋਜ਼ਾ ਵਿਸ਼ਵ ਕੱਪ